ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਦ ਗੁਰੂ। ਹੇ ਸੰਸਾਰ ਤਾਪ ਹਰਣ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਜੋਗ ਦਇਆਲ, ਦੀਨਾਨਾਥ ਮਾਇਆ ਕਰੋ। ਸਰੀਰ ਸਵਾਸਥ ਖੀਣ ਸਮੇ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕਾਂ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧਨਾਸਰੀ ਸ਼ੰਤ ਮਹੱਲਾ ਪਹਿਲਾ, ਪਿਰ ਸੰਗ ਮੂਠੜੀਏ, ਖਬਰ ਨਾ ਪਾਈਆ ਜੀਓ। ਮਸਤਕ ਲਿਖਿਆੜਾ ਲੇਖ, ਪੁਰਬ ਕਮਾਇਆ ਜੀਓ। ਪਿਰ ਸੰਗ ਮੂਠੜੀਏ, ਖਬਰ ਨਾ ਪਾਈਆ ਜੀਓ। ਮਸਤਕ ਲਿਖਿਆੜਾ ਲੇਖ, ਪੁਰਬ ਕਮਾਇਆ ਜੀਓ। ਲੇਖ ਨਾ ਮਿਟਾਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਗੁਣੀ ਅਚਾਰ ਨਹੀਂ ਰੰਗ ਰਾਤੀ, ਅਵਗੁਣ ਬਹਿ ਬਹਿ ਰੋਸੀ। ਧਨ ਜੋਬਨ ਆਕ ਕੀ ਛਾਇਆ, ਬਿਰਧ ਭਏ ਦਿਨ ਪੁੰਨਿਆ। ਨਾਨਕ ਨਾਮ ਬਿਨਾ ਦੁਹਾਗਣ, ਛੂਟੀ ਝੂਠ ਵਿਛੁੰਨਿਆ। ਬੂਡੀ ਘਰ ਘਾਲਿਓ, ਗੁਰ ਕੈ ਭਾਏ ਚੱਲੋ। ਸਾਚਾ ਨਾਮ ਧਿਆਏ, ਪਾਵਹਿ ਸੁਖ ਮਹੱਲੋ। ਹਰ ਨਾਮ ਧਿਆਏ ਤਾਂ ਸੁਖ ਪਾਏ, ਪਈੜੈ ਦਿਨ ਚਾਰੇ। ਨਿਜ ਘਰ ਜਾਏ ਬਹਿ ਸੱਚ ਪਾਏ, ਅਨ ਦਿਨ ਨਾਲ ਪਿਆਰੇ। ਵਿਣ ਭਗਤੀ ਘਰ ਵਾਸ ਨ ਹੋਵੀ, ਸੁਣਿਆ ਲੋਕ ਸਵਾਏ। ਨਾਨਕ ਸਰਸੀ ਤਾਂ ਪਿਰ ਪਾਏ, ਰਾਤੀ ਸੱਚ ਨਾਏ। ਪਿਰ ਧਨ ਭਾਵੈ ਤਾਂ ਪਿਰ ਭਾਵੈ ਨਾਰੀ ਜੀਓ। ਰੰਗ ਪ੍ਰੀਤਮ ਰਾਤੀ, ਗੁਰ ਕੈ ਸ਼ਬਦ ਵਿਚਾਰੀ ਜੀਓ। ਗੁਰ ਸ਼ਬਦ ਵਿਚਾਰੀ ਨਾਹ ਪਿਆਰੀ, ਨਿਵ ਨਿਵ ਭਗਤ ਕਰੇਈ। ਮਾਇਆ ਮੋਹ ਜਲਾਏ ਪ੍ਰੀਤਮ, ਰਸ ਮਹਿ ਰੰਗ ਕਰੇਈ। ਪ੍ਰਭ ਸਾਚੇ ਰਾਤੀ, ਪ੍ਰਭ ਸਾਚੇ ਸੇਤੀ ਰੰਗ ਰੰਗੇਤੀ, ਲਾਲ ਭਈ ਮਨ ਮਾਰੀ। ਨਾਨਕ ਸਾਚ ਵਸੀ ਸੁਹਾਗਣ ਪਿਰ ਸਿਉ ਪ੍ਰੀਤ ਪਿਆਰੀ ਤੇਰ ਘਰ ਸੋ ਹੈ ਨਾਰ ਜੇ ਪਿਰ ਭਾਵ ਆਏ ਜੀਓ ਝੂਠੇ ਵੈਣ ਚਵੇ ਕਾਮ ਨਾ ਆਵੇ ਜੀਓ ਝੂਠ ਅਲਾਵੇ ਕਾਮ ਨਾ ਆਵੇ ਨਾ ਪਿਰ ਦੇਖੈ ਨੈਣੀ ਅਵਗੁਣ ਯਾਰੀ ਕੰਤ ਵਿਸਾਰੀ ਛੂਟੀ ਵਿਦਣ ਰਹਿਣੀ ਗੁਰ ਸ਼ਬਦ ਨਾ ਮਾਨੈ ਫਾਹੀ ਫਾਥੀ ਸਾ ਧਨ ਮਹਿਲ ਨਾ ਪਾਏ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਏ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੂੜ ਯਾਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਪਿਰ ਰਲਿਆਲਾ ਜੋਗਨ ਬਾਲਾ ਤਿਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹੋ ਰਾਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੈ ਵਡਿਆਈ ਪਿਰ ਘਰ ਸੋਹੈ ਨਾਰੀ ਗੁਰ ਸ਼ਬਦ ਵਿਗਾਸੀ ਸਹੋ ਰਾਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੈ ਵਡਿਆਈ ਪਿਰ ਘਰ ਸੋਹੈ ਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤੀ ਸਰੂਪ ਅੰਤਰਜਾਮੀ ਸਰਵ ਕਲਾ ਸਮਰੱਥ ਘਟ ਘਟ ਅੰਦਰ ਵਿਆਪਕ ਪਰਮ ਸ਼ਕਤੀ ਅਕਾਲ ਪੁਰਖ ਸ੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਵਡਭਾਗੀ ਸਾਧ ਸੰਗਤ ਜੀ ਸਰੋਤਾ ਜਨ ਅੰਮ੍ਰਿਤ ਵੇਲੇ ਦੇ ਨਿਤਨੇਮ ਅਨੁਸਾਰ ਗੁਰਮੰਤਰ ਦਾ ਜਾਪ ਸਿਮਰਨ ਸੁਖਮਨੀ ਸਾਹਿਬ ਤੇ ਪੰਜ ਬਾਣੀਆਂ ਦੇ ਪਾਠ ਉਪਰੰਤ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗਾਇਨ ਹੋਇਆ ਹੈ। ਹੁਣ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਸਾਡੇ ਵਾਸਤੇ ਬਖਸ਼ੇ ਹੋਏ ਸ੍ਰੀ ਮੁੱਖ ਵਾਕ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨ ਜੋ ਸਤਿਗੁਰੂ ਜੀ ਸਾਡੀ ਝੋਲੀ ਵਿੱਚ ਪਾ ਰਹੇ ਹਨ, ਹਜ਼ੂਰ ਦੇ ਇਹਨਾਂ ਪਰਮ ਪਵਿੱਤਰ ਮਹਾਂਵਾਕ ਕਲਿਆਣਕਾਰੀ ਬਚਨਾਂ ਨੂੰ ਵਿਚਾਰ ਕੇ ਸਰਵਣ ਕਰਕੇ ਹੋਰ ਲਾਹਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। ਧਨਾਸਰੀ ਰਾਗਣੀ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਛੰਤ ਹੈ। ਛੰਤ ਨਾਮ ਜਸ ਦਾ ਹੈ ਤੇ ਛੰਤ ਇੱਕ ਛੰਦ ਦਾ ਨਾਮ ਹੈ। ਕਾਵਿ ਦੇ ਵਿੱਚ ਇਹ ਛੰਦਾਬੰਦੀ ਹੋਇਆ ਕਰਦੀ ਹੈ। ਅਨੇਕਾਂ ਤਰ੍ਹਾਂ ਦੇ ਛੰਦ ਹਨ, ਸੂਰਠਾ, ਦੋਹਰਾ, ਕਬਿੱਤ, ਸਵਈਆ, ਦੋਹਾ, ਇਸ ਤਰ੍ਹਾਂ ਵਾਰਾਂ ਦੀਆਂ ਪੌੜੀਆਂ, ਸਲੋਕ ਇਤਿਆਦਿਕ, ਇਹ ਛੰਦਾਬੰਦੀ ਹੈ। ਜੋ ਇਸਲਾਮ ਵਾਲੇ ਹਨ ਫਾਰਸੀ ਵਿੱਚ ਕਿੱਤਾ, ਨਜ਼ਮ, ਰੁਬਾਈ ਤੇ ਗਜ਼ਲ, ਉਹ ਚਾਰ ਤਰ੍ਹਾਂ ਦੀ ਹੀ ਛੰਦਾਬੰਦੀ ਹੈ। ਪਰ ਹਿੰਦੁਸਤਾਨ ਦੇ ਅੰਦਰ ਅਣਗਿਣਤ ਬਹੁਤ ਜ਼ਿਆਦਾ ਛੰਦ ਹਨ। ਔਰ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਾਣੀ ਵਿੱਚ ਜਿੱਥੇ ਰਾਗ ਰਾਗਣੀਆਂ ਦੀ ਵਰਤੋਂ ਕੀਤੀ ਹੈ ਉੱਥੇ ਛੰਦਾਬੰਦੀ ਦੀ ਵੀ ਵਰਤੋਂ ਕੀਤੀ ਹੈ ਅਤੇ ਤਰਤੀਬ ਰੱਖੀ। ਹਰ ਰਾਗ ਦੇ ਅੰਦਰ ਪਹਿਲਾਂ ਛੋਟੇ ਆਕਾਰ ਦੇ ਸ਼ਬਦ ਨੇ, ਜਿਵੇਂ ਇੱਕ ਪਦਾ, ਦੋ ਪਦੇ, ਤਿੰਨ ਪਦੇ, ਚੌ ਪਦੇ, ਪੰਜ ਪਦੇ, और इस तरह फिर छंदा छंतां दी वारी उदू बाद जे होण तां राग विच अष्टपदियां फिर उदू बाद वारा होणियां। इस प्रकार ये पंज पदियां दा ये छंत है सतगुरु नानक देव महाराज दा उचारिया होया ते ये पति ते सती दे रूपक अलंकार विच सारा छंत उचारिया होया। जिवें कोई इस्त्री हुंदी है ते उसका पति हुंदा, पति परदेस गया होया ते ओ जिहड़ी पति वरता औरत सती सवित्री है, पति नाल मुहब्बत है उसकी, वो मिलाप चाहुंदी है। ते इस तरह ये सारे असी जिन्हें जीव हाँ साढ़े अंदर जो परमात्मा की अंश है आत्मा, ये मिलाप तो वाहगुरु का चाहती है। किवें चाहती? भाव के सारे हिरदियां दे अंदर जिहड़ी तड़प है वह सुख दी है, सदीवी सुख मिले, रस होवे, शांति होवे, सुकून होवे, आनंद होवे, ये सारिया चीज़ा वाहिगुरु पास ही है। परमात्मा आप ही परम सुख है, परम रस है, परम आनंद रूप है। तो खबर पता ना होण करके कि ये चीज़ा कितों लभण गईयां, जिहड़ा मन है अग्ञानी है, बेसमझ है, संसारी है, तो इस सदीवी जीवन नू, सदीवी सुख नू, सदीवी रस नू ये संसार चो लभ रहा, इसकी दिशा गलत है। तो सतगुरु महाराज सही दिशा फड़ा रहे हैं कि पिर संग मूठड़िए खबर ना पाइया जियो, मूठड़िए लुटिए होइए मुसीए, मुसना हुंदा लुटना, जिमें चोर नू किया जांदा मुहाका, मुसाका शब्द तो बनया मुहाका, मुसना लुटना, ते ससे साहा ज्यों मुहाका घर मूह है, जिमें कोई लुटेरा किसी घर न लुट लेंदा, इस प्रकार उत्थे अर्थ है। इस तरह ही मुठड़िए मुसीए होइए, भाव माया दे हथों काम क्रोध मोह लोभ हंकार की वजह करके शुभ गुणा रूपी धन तू लुटाया होया, जीव रूप स्त्रीए तू लुटी गई, लुटी जा रही है, तेरा शुभ गुणा रूपी धन इन्हों विकारा ने लुट लिया, तू इन्हों के अधीन हो गई है। ते फिर परमात्मा जो पति है वह संग साथ ही है, उसकी खबर ना पाई है जी, तू परमात्मा की खबर नहीं पाई, ऐ लुटी हुई स्त्री जीव स्त्री तू सुख लभ रही है, रस ते महान जो जीवन है वह लभ रही सदा का, वह परमात्मा है, ते तू उस तो विछड़ी हुई दुख पा रही है, तू विकारा दे हथों काम क्रोध मोलो अहंकार शब्द स्पर्श रूप रस गंध अविद्या अज्ञानता माया दा मद हंकार आदिक इन्हां करके तू लुटी गई। परमात्मा तो संघ ही वसदा है, मन ही परदेसी गया, मन परदेसी ये थी या सब देश पराया। इस प्रकार तू खबर नहीं पाई वाहिगुरु दी, गुरां दे पासों खबर लैनी सी कि वाहिगुरु परमात्मा जो पति है वह कित्थे रहिंदा, तां सतगुरां द्वारा खबर मिलनी सी। एक शब्द है गुरु महाराज जी का, हौ ढूंढेंदी दर्शन कारण बीथी बीथी पेखा गुर मिल भरम गवाया है, ये बुद्ध पाई मैं साधु कन्नहो लेख लिखियो तुर माथा ये बिद नानक हर नैण अलोए। इस इनिया पंक्तियों के सतगुरां ने सारा रस्ता दस दिता है भाई, गुरु महाराज के मिलाप द्वारा प्राप्ति हुई। पहला गलियां गलियां च खोजती फिरती सी ते पति परमेश्वर नहीं सी लभ रहा, ते फिर रब दे साधु मिले, साधुओं के कन्नों तरफों ये बुद्ध ये अकल ये सिख्या ये मत प्राप्त हुई कि गुरु मिलके भरम की निवृत्ति होनी। सिर्फ भरम है, परमात्मा दूर नहीं, दूर ना ही मेरो प्रभ प्यारो, सिर्फ भरम अग्ञान करके भरम पिया होया, अग्ञान हनेरा है, ते हनेरे करके रस्सी सब प्रतीत होनी ये भरम है। माधव क्या कही है, भरम ऐसा जैसा मानिए हुए ना तैसा, भरम दे कारण ये जगत पदार्थ शरीर समेत सब कुछ सच्चा प्रतीत हो रहा है, ते इस करके जीव स्त्री लुटी गई है, ते खबर नहीं प्राप्त हुई परमात्मा दी, सतगुरां दे कोलों खबर लैनी सी। मस्तक लिखेड़ा लेख पुरब कमाया जियो, हे सखी जो पूर्वले जन्मां दे अंदर तू कर्म कमाए हन वो पूर्वला कमाया होया जड़ा दिन रात कमायड़ो सो आयो माथा दिने रात जो जो कर्म जीव कमाउंदा ये फिर भाग बन के रब की अगमी कलम मस्तक ते लेख लिख दिंदे मस्तक लिखिया ले क्यों लिखिया गया सारिया के मथे ते वखरे वखरे लेख क्यों लिखे गए क्योंकि पुरब कमाया जी सुख दुख पुरब जन्म के किए सो जाना जिन दाता दीए भुगता दाता है पर कमाए असा हम इस प्रकार परमात्मा ने शरीर रच के ते स्वतंत्रता दिती कर्म कमाने लिये ता इस वास्ते जो पूर्वला कमाया होया वो लेख बन के मस्तक ते लिखिया गया है तू आप ही कमाया होया ता करके तेरा वाहिगुरु तो विछोड़ा पिया ते अगां पई आंदा होर दूर जा रही होर दूर जा रही लेख ना मिटई पुरब कमाया लेख ना मिटई हे सखी जो लिखिया करता एक इस संबंध विच वचन याद आया ये कई बारी लोग सवाल खड़ा करते हैं पूर्वला जो कमाया उहदे अनुसार ही हुण भी असी कर्म कमा रहे हैं तो फिर कुछ किया ही नहीं जा सकता नहीं पूर्वला जो कर्म कमाया उहदा फल मस्तक ते लिखा है उहदा फल मस्तक ते लिखा होया ता रब तो विछोड़ा पिया कर्म नहीं चंगे सन पर हुण जिहड़े कर्म कमाउणे हन इह कल नूं पूर्वले कर्म बणनगे ਇਹ ਸਾਥ ਦੇਣਗੇ ਹੁਣ ਕਮਾਏ ਹੋਏ ਕਰਮ ਪਿਛਲੇ ਜੋ ਕਮਾਏ ਉਹਦਾ ਫਲ ਮਿਲਿਆ ਲਿਖਦਾਤ ਜੋਤ ਵੜਿਆਈ ਗੁਰੂ ਕਲਗੀਧਰ ਪਾਤਸ਼ਾਹ ਦਾ ਸਿੰਘ ਸੀ ਭਾਈ ਬੱਗਾ ਸਿੰਘ ਤੇ ਉਹ ਆਪਣਾ ਖੂਹ ਚਲਾ ਰਿਹਾ ਸੀ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਪਾਠ ਬੜੇ ਰਹਾ ਪ੍ਰੇਮ ਨਾਲ ਗਾਇਆ ਸੀ ਗਾਉਂਦਾ ਸੀ ਗਾਇਆ ਕਰਦਾ ਸੀ ਉਹਦੇ ਪਿੰਡ ਦਾ ਕਾਜੀ ਸੀ ਸਲਾਰਦੀਨ ਉਹ ਬਾਹਰ ਕਿਰਿਆ ਕਰਨ ਲਈ ਆਇਆ ਤੇ ਉਹਨੇ ਫਿਰ ਉਜੂ ਸਾਜਣਾ ਸੀ ਜਿਹਨੂੰ ਅਸੀਂ ਪੰਜ ਇਸ਼ਨਾਨਾ ਕਹਿੰਦੇ ਹਾਂ ਮੁਸਲਮਾਨਾਂ ਨੂੰ ਆਗਿਆ ਵੀ ਜਦੋਂ ਨਮਾਜ਼ ਅਦਾ ਕਰਨੀ ਉਦੋਂ ਪਹਿਲਾਂ ਪੰਜ ਇਸ਼ਨਾਨਾ ਕਰਨਾ ਇਉਂ ਮੂੰਹ ਧੋਣਾ ਤੇ ਪੁੱਠੀਆਂ ਕਰਕੇ ਬਾਹਾਂ ਕੂਹਣੀਆਂ ਤੱਕ ਧੋਣੀਆਂ ਤੇ ਗੋਡਿਆਂ ਤੱਕ ਲੱਤਾਂ ਤੇ ਫਿਰ ਖੁਦਾ ਦੀ ਨਮਾਜ਼ ਅਦਾ ਕਰਨੀ ਉਹ ਜਿਸ ਵੇਲੇ ਆਇਆ ਖੂਹ ਦੇ ਨੇੜੇ ਤੇ ਉਹਦੇ ਕੰਨਾਂ 'ਚ ਸੁਖਮਨੀ ਸਾਹਿਬ ਦਾ ਪਾਠ ਪਿਆ ਬੜਾ ਰਸ ਸੀ ਤਾਂ ਉਸ ਵੇਲੇ ਰੁੱਖਾਂ ਦੀ ਝੰਗੀ 'ਚ ਖਲੋ ਕੇ ਸੁਣਨ ਲੱਗ ਪਿਆ ਅਤੇ ਰੋਜ਼ ਹੀ ਆ ਜਾਇਆ ਕਰ ਉਹਨੂੰ ਰਸ ਆਉਂਦਾ ਸੀ ਫਿਰ ਇੱਕ ਦਿਨ ਭਾਈ ਬੱਗਾ ਸਿੰਘ ਦੇ ਸਾਹਮਣੇ ਆ ਖਲੋਤਾ ਕਹਿਣ ਲੱਗਾ ਵੀ ਸਿੱਖਾ ਜਿਸ ਗੁਰੂ ਦੀ ਕਲਾਮ ਤੋਂ ਗਾਉਣਾ ਪੜ੍ਹਦਾ ਉਸ ਗੁਰੂ ਦੇ ਨਾਲ ਮੈਨੂੰ ਮਿਲਾ ਇੱਕ ਵਾਰੀ ਤਾਂ ਭਾਈ ਬੱਗਾ ਸਿੰਘ ਆਪਣੇ ਕੰਮ 'ਚੋਂ ਵਿਹਲ ਕੱਢ ਕੇ ਸਲਾਰਦੀਨ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਪਹੁੰਚਾ ਅਤੇ ਸਾਰੀਆਂ ਸੰਗਤਾਂ ਜੋ ਆਈਆਂ ਸੀ ਉਹਨਾਂ ਦੀਆਂ ਅਰਦਾਸਾਂ ਹੋ ਰਹੀਆਂ ਸਨ ਦੀਵਾਨ ਬਰਖਾਸਤ ਹੋਇਆ ਸੰਗਤਾਂ ਲੰਗਰ ਨੂੰ ਚਲੀਆਂ ਗਈਆਂ ਅਤੇ ਇਹ ਸਲਾਰਦੀਨ ਪਿੱਛੇ ਖੜ੍ਹਾ ਸੀ ਅਤੇ ਇਹ ਸਾਰਾ ਕੁਝ ਵੇਖ ਰਿਹਾ ਸੀ ਅਤੇ ਉੱਥੇ ਖੜ੍ਹਾ ਰਿਹਾ ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਆਵਾਜ਼ ਦਿੱਤੀ ਕਿ ਕਾਜੀ ਸਾਹਿਬ ਅੱਗੇ ਆ ਜਾਓ ਜਦੋਂ ਇਹ ਕਾਜੀ ਅੱਗੇ ਆਇਆ ਤਾਂ ਹਜ਼ੂਰ ਕਹਿੰਦੇ ਦੱਸੋ ਕਿਵੇਂ ਆਉਣਾ ਹੋਇਆ ਅਤੇ ਕਿਸ ਖਿਆਲ ਵਿੱਚ ਤੁਸੀਂ ਪਰਚੇ ਹੋ ਅਤੇ ਉਹ ਕਾਜੀ ਕਹਿਣ ਲੱਗਾ ਜੀ ਮੈਂ ਕੁਰਾਨ ਸ਼ਰੀਫ 'ਚੋਂ ਵੀ ਬਚਨ ਪੜ੍ਹੇ ਹਨ ਅਤੇ ਮੈਂ ਹਿੰਦੂਆਂ ਦੇ ਗ੍ਰੰਥਾਂ ਦੇ ਵੀ ਬਚਨ ਸੁਣੇ ਹਨ ਮੈਂ ਗੁਰੂ ਸਾਹਿਬਾਨਾਂ ਦੀ ਬਾਣੀ ਵੀ ਸੁਣੀ ਆ ਵੀ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਸਨਾਤਨੀ ਵੀ ਕਹਿੰਦੇ ਨੇ ਭੋਗੇ ਬਿਨ ਭਾਗਿਆ ਨਹੀਂ ਕਰਮ ਗਤੀ ਬਲਵਾਨ ਜੇ ਸਾਰਾ ਕੁਝ ਕਰਮਾਂ 'ਚ ਲਿਖਿਆ ਹੋਇਆ ਭੋਗਣਾ ਪੈਣਾ ਅਤੇ ਫਿਰ ਕੀ ਇਹ ਤੁਹਾਡੇ ਪਾਸ ਇਹਨਾਂ ਲੋਕਾਂ ਦਾ ਆਉਣਾ ਯਾਨੀ ਸੰਗਤਾਂ ਦਾ ਕਹਿੰਦਾ ਜਿਹੜੇ ਲੋਕ ਆ ਕੇ ਤੁਹਾਡੇ ਅੱਗੇ ਖਲੋ ਕੇ ਅਰਦਾਸਾਂ ਕਰਾ ਰਹੇ ਨੇ ਕੀ ਇਹ ਢੌਂਗ ਜਿਹਾ ਨਾ ਹੋਇਆ ਫਿਰ ਜੋ ਕੁਝ ਮਸਤਕ ਅਤੇ ਭਾਗ ਲਿਖੇ ਹੋਏ ਉਹਦੇ ਅਨੁਸਾਰ ਹੀ ਦਾਤ ਮਿਲਣੀ ਹੈ ਅਤੇ ਫਿਰ ਇਹਨਾਂ ਵੱਲੋਂ ਅਰਦਾਸ ਕਰਨੀ ਅਤੇ ਤੁਹਾਡੇ ਵੱਲੋਂ ਵਰਦਾਨ ਦੇਣੇ ਬਚਨ ਕਰਨੇ ਅਤੇ ਸਿੱਖਾ ਜੋ ਮੰਗਦਾ ਮਿਲ ਜਾਏਗਾ ਅਤੇ ਫਿਰ ਕੀ ਇਹ ਵਿਖਾਵਾ ਜਿਹਾ ਨਾ ਹੋਇਆ ਤਾਂ ਗੁਰੂ ਮਹਾਰਾਜ ਦੇ ਕੋਲ ਮੋਹਰ ਪਈ ਸੀ ਤਾਂ ਹਜ਼ੂਰ ਨੇ ਉਹ ਮੋਹਰ ਕਾਜੀ ਵੱਲ ਨੂੰ ਕੀਤੀ ਕਹਿੰਦੇ ਕਾਜੀ ਸਾਹਿਬ ਇਹ ਮੋਹਰ 'ਤੇ ਕੁਝ ਅੱਖਰ ਲਿਖੇ ਹਨ ਫਾਰਸੀ 'ਚ ਇਹ ਪੜ੍ਹੋ ਹਮਲ ਕਹਿਣ ਲੱਗਾ ਜੀ ਅੱਖਰ ਪੁੱਠੇ ਹਨ ਹਜ਼ੂਰ ਨੇ ਸਿਆਹੀ ਨਾਲ ਲਾ ਕੇ ਕਾਗਜ਼ 'ਤੇ ਮੋਹਰ ਲਾਈ ਉਸਨੇ ਉਹ ਮੋਹਰ ਪੜ੍ਹ ਦਿੱਤੀ ਤਾਂ ਮਹਾਰਾਜ ਕਹਿੰਦੇ ਇਹ ਕੀ ਗੱਲ ਕਹਿੰਦਾ ਜੀ ਹੁਣ ਅੱਖਰ ਸਿੱਧੇ ਹੋ ਗਏ ਤਾਂ ਪੜ੍ਹੇ ਗਏ ਮਹਾਰਾਜ ਕਹਿਣ ਲੱਗੇ ਠੀਕ ਇਹਨਾਂ ਜੀਆਂ ਦੇ ਆਪੋ ਆਪਣੇ ਕਰਮ ਮਸਤਕ 'ਤੇ ਲਿਖੇ ਹੋਏ ਨੇ ਔਰ ਉਹਦੇ ਅਨੁਸਾਰ ਇਹਨਾਂ ਨੂੰ ਦਾਤ ਮਿਲਣੀ ਮਿਲਣੀ ਹੈ ਪਰ ਜੇ ਨਹੀਂ ਮਿਲੀ ਤਾਂ ਜੋ ਸਾਡੇ ਪਾਸ ਆ ਕੇ ਅਰਦਾਸਾਂ ਕਰ ਰਹੇ ਹਨ ਅਸੀਂ ਕਰਮਾਂ ਦੇ ਬੱਧੇ ਹੋਏ ਵਾਸ਼ਨਾ ਦੇ ਬੱਧੇ ਜਾਂ ਆਮ ਦੁਨੀਆਂਦਾਰ ਵਾਂਗਰ ਲੈਣਾ ਦੇਣਾ, ਪੂਰਬ ਜਨਮ ਕੇ ਮਿਲੇ ਸੰਜੋਗੀ, ਇਹਨਾਂ ਕਾਰਨਾਂ ਕਰਕੇ ਨਹੀਂ ਆਏ। ਸਾਨੂੰ ਇਸ ਦੁਨੀਆਂ 'ਤੇ ਆਉਣ ਦੀ ਕੋਈ ਲੋੜ ਨਹੀਂ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਸਾਨੂੰ ਵਾਹਿਗੁਰੂ ਦੀ ਆਗਿਆ ਹੋਈ, ਹੁਕਮ ਮੰਨ ਕੇ ਅਸੀਂ ਆਏ ਹਾਂ। ਨਾ ਕੋਈ ਵਾਸ਼ਨਾ ਦਾ ਬੰਧਨ ਸੀ, ਨਾ ਕਰਮਾਂ ਦਾ, ਉਹਦੀ ਆਗਿਆ 'ਚ ਅਸੀਂ ਆਏ ਹਾਂ। ਅਤੇ ਇਸ ਵਾਸਤੇ ਜਿਹੜਾ ਮੱਥਾ ਟਿਕਦਾ ਭਾਵਨਾ ਸਹਿਤ ਆ ਕੇ ਇਹ ਨਮਸਕਾਰ ਕਰਦੇ ਹਨ, ਇਹ ਉਸ ਅਕਾਲ ਪੁਰਖ ਨੂੰ ਝੁਕਾਉਂਦੇ ਆ ਸਿਰ। ਜਿਹੜਾ ਲੇਖ ਲਿਖਣ ਵਾਲਾ ਉਹ ਤਬਦੀਲ ਕਰ ਸਕਦਾ ਕਿ ਨਹੀਂ, ਲੇਖਾਂ ਤੋਂ ਵੱਧ ਕੇ ਵੀ ਕੁਛ ਦੇ ਸਕਦਾ ਕਿ ਨਹੀਂ। ਕਰਮ ਇਹਨਾਂ ਠੀਕ ਕਮਾਏ ਹੋਏ ਨੇ, ਪਰ ਕਰਮਾਂ ਨੂੰ ਤਬਦੀਲ ਕਰਨ ਦੀ ਸਮਰੱਥਾ ਵੀ ਪਰਮਾਤਮਾ ਵਿੱਚ ਹੈ, ਹੋਰ ਕੋਈ ਹਸਤੀ ਨਹੀਂ, ਕੋਈ ਦੂਜਾ ਨਹੀਂ ਜਿਹੜਾ ਲੇਖ ਮਿਟਾ ਦੇ। ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ, ਪਰ ਲੇਖਾਂ ਤੋਂ ਵੱਧ ਕੇ ਵੀ ਦਾਤ ਮਿਲ ਜਾਂਦੀ ਹੈ। ਜਿਵੇਂ ਸਧਨਾ ਜੀ ਨੇ ਕਿਹਾ, ਤਵ ਗੁਣ ਕਹਾਂ ਕਰਮ ਜਗਤ ਗੁਰਾ ਜੋ ਕਰਮ ਨਾ ਨਾਸ, ਤੁਹਾਡਾ ਸਾਡੇ 'ਤੇ ਉਪਕਾਰ ਬਖਸ਼ਿਸ਼ ਕਿਵੇਂ ਹੋਈ ਜੇ ਸਾਡਾ ਕਰਮ ਹੀ ਨਹੀਂ ਨਾਸ ਹੋਣਾ, ਤੁਹਾਡਾ ਉਪਕਾਰ ਸਾਡੇ 'ਤੇ ਕੀ ਹੋਇਆ ਮਹਾਰਾਜ। ਜੇ ਇਸ ਜਨਮ ਵਿੱਚ ਕੋਈ ਇਹ ਖਾਸ ਕਰਮ ਕਰਦਾ ਜੀਵ ਸੇਵਾ ਸਿਮਰਨ, ਤਾਂ ਫਿਰ ਕਰਮਾਂ ਤੋਂ ਵੱਧ ਕੇ ਵੀ ਦਾਤ ਮਿਲਦੀ। ਜਿਵੇਂ ਬਾਬਾ ਆਦਮ ਜੀ ਨੂੰ ਬ੍ਰਹਮ ਗਿਆਨੀ ਸੁਪੁੱਤਰ ਮਿਲਿਆ ਸੀ, ਭਾਗਾਂ 'ਚ ਪੁੱਤਰੀਆ ਨਹੀਂ ਸੀ ਇਤਿਆਦਿਕ। ਇਸ ਕਰਕੇ ਇਹ ਜਿਹੜਾ ਭਗਤੀ ਵਾਲਾ ਮਾਰਗ ਹੈ ਇਹ ਵੱਖਰਾ ਹੈ, ਇੱਥੇ ਕਰਮਾਂ ਦੀ ਬਣਾਏ ਮਾਨਗੀ ਨਹੀਂ ਫਿਰ ਰਹਿੰਦੀ। ਕਰਮ ਕਮਾਏ ਹੋਏ ਨੇ, ਪੂਰਵਲੇ ਸਾਡੇ ਨਾਲ ਹਨ, ਉਹਦੇ ਅਨੁਸਾਰ ਅਸੀਂ ਗਰੀਬੀ ਅਮੀਰੀ ਦੁੱਖ ਸੁੱਖ ਤੰਦਰੁਸਤੀ ਜਾਂ ਰੋਗ ਆਦਿ ਇਹ ਸਭ ਸਰੀਰਾਂ 'ਤੇ ਵਾਪਰਦਾ ਹੈ, ਪਰ ਸਤਿਗੁਰੂ ਦੀ ਸ਼ਰਨ ਆਉਣ ਨਾਲ ਅਕਾਲ ਪੁਰਖ ਦਾ ਨਾਮ ਜਪਣ ਨਾਲ ਬੜਾ ਕੁਛ ਬਦਲ ਵੀ ਜਾਂਦਾ। ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ, ਸੰਚਿਤ ਕਰਮ, ਪਰਾਰਬਧ ਕਰਮ ਅਤੇ ਕਿਰਿਆਮਾਨ ਕਰਮ। ਜਿਹੜੇ ਹੁਣ ਕਮਾ ਰਹੇ ਹਾਂ ਕਿਰਿਆਮਾਨ ਕਰਮ ਨੇ, ਇਹਨਾਂ ਦੇ ਭੋਗਣ ਦੀ ਅਜੇ ਵਾਰੀ ਨਹੀਂ। ਇਹਨਾਂ ਨੇ ਭੱਥੇ ਵਿੱਚ ਜਮ੍ਹਾਂ ਹੋਣਾ, ਇੱਕ ਭੱਥੇ ਵਿੱਚ ਜਮ੍ਹਾਂ ਪਏ ਤੀਰ ਹਨ ਉਹ ਸੰਚਿਤ ਕਰਮ ਹਨ, ਚਲਾਉਣ ਤੋਂ ਰੋਕੇ ਜਾ ਸਕਦੇ ਨੇ। ਇੱਕ ਜਿਹੜੇ ਚੱਲ ਚੁੱਕੇ ਤੀਰ ਹਨ ਇਹਨਾਂ ਨੂੰ ਕਹਿੰਦੇ ਪਰਾਰਬਧ ਕਰਮ। ਜਿੰਨੇ ਕਰਮਾਂ ਵਿੱਚੋਂ ਇਸ ਜਨਮ ਵਿੱਚ ਫਲ ਭੋਗਣਾ ਉਹ ਲਿਖ ਲਿਖੇ ਹੋਏ ਨੇ, ਔਰ ਜਿਹੜੇ ਜਮ੍ਹਾਂ ਪਏ ਹਨ ਉਹ ਸਾਰੇ ਰੋਕੇ ਜਾ ਸਕਦੇ। ਸੰਚਿਤ ਕਰਮ ਨਸ਼ਟ ਹੋ ਸਕਦੇ ਹਨ ਸਿਮਰਨ ਭਜਨ ਬੰਦਗੀ ਦੁਆਰਾ। ਜਿਹੜੇ ਚੱਲ ਚੁੱਕੇ ਤੀਰ ਆ ਸਰੀਰ 'ਤੇ ਆਉਂਦੇ ਆ ਕਸ਼ਟ ਦੁੱਖ ਤਕਲੀਫਾਂ, ਪਰ ਉਹ ਬੜੇ ਰੋਗ ਕੱਟੇ ਵੀ ਜਾ ਸਕਦੇ। ਜੋ ਦਾਤ ਨਹੀਂ ਲਿਖੀ ਭਾਗਾਂ 'ਚ ਉਹਨੂੰ ਵੱਧ ਕੇ ਵੀ ਮਿਲ ਸਕਦੀ, ਕਿਸੇ ਮਨੁੱਖ ਦੀ ਸਮਰੱਥਾ ਨਹੀਂ ਹੈ, ਪਰ ਪਰਮਾਤਮਾ ਦੇ ਪਾਸ ਤਾਂ ਸਮਰੱਥਾ ਹੈ, ਸਤਿਗੁਰਾਂ ਦੇ ਪਾਸ 'ਤੇ ਤਾਕਤ ਹੈ। ਅਤੇ ਤੀਸਰਾ, ਜੋ ਭਗਤ ਪਰਮਾਤਮਾ ਵਿੱਚ ਅਭੇਦ ਹੋਇਆ ਹੋਇਆ ਉਹਦੀ ਬੇਨਤੀ, ਉਹਨੂੰ ਦਇਆ ਆ ਜਾਵੇ, ਉਹਦੇ ਮੁੱਖ ਤੋਂ ਬਚਨ ਨਿਕਲੇ ਜਾਂ ਅਰਦਾਸ ਕਰੇ ਅਤੇ ਕਰਮਾਂ ਤੋਂ ਵੱਧ ਕੇ ਵੀ ਕੁਛ ਮਿਲ ਜਾਂਦਾ ਹੈ। ਸੋ ਆਮ ਤੌਰ 'ਤੇ ਮਨੁੱਖ ਬਿਨ ਕਰਮਾਂ ਕਿਛ ਪਾਈਐ ਨਾ ਹਿੰਜੇ ਵੋ ਤੇਰਾ ਧਾਵੈ, ਹੋਰ ਜਿੱਧਰ ਮਰਜ਼ੀ ਦੌੜਿਆ ਫਿਰੇ ਕਰਮਾਂ ਤੋਂ ਵੱਧ ਕੇ ਨਹੀਂ ਕੁਛ ਮਿਲਦਾ। ਪਰ ਪਰਮਾਤਮਾ ਅਕਾਲ ਪੁਰਖ ਸਤਿਗੁਰੂ ਜੀ, ਜਿਵੇਂ ਉਹ ਚੱਬੇ ਵਾਲੀ ਮਾਈ ਸੁਲੱਖਣੀ ਦੇ ਭਾਗਾਂ 'ਚ ਪੁੱਤਰ ਨਹੀਂ ਸੀ, ਜੇ ਸਤਿਗੁਰੂ ਟੁੱਟ ਪਏ ਅਤੇ ਇੱਕ ਦੀ ਥਾਂ ਸੱਤ ਪੁੱਤਰ ਬਖਸ਼ ਦਿੱਤੇ ਸੀ, ਉਹ ਮੰਗਦੀ ਤਾਂ ਇੱਕ ਸੀ। ਸੋ ਇਸ ਵਾਸਤੇ ਇਹ ਖੇਡ ਹੈ, ਪੂਰਵਲਾ ਲੇਖ ਜੋ ਕਰਮ ਕਮਾਇਆ ਹੋਇਆ ਲੇਖ ਬਣ ਕੇ ਸਾਡੇ ਮੱਥੇ 'ਤੇ ਹੈ, ਤਾਂ ਹਜ਼ੂਰ ਕਹਿੰਦੇ ਨੇ ਲੇਖ ਨਾ ਮਿਟੇ ਪੁਰਬ ਕਮਾਇਆ। ਹੁਣ ਕਿਆ ਜਾਣਾ ਕਿਆ ਹੋਸੀ, ਆਉਣ ਵਾਲੇ ਭਵਿੱਖ ਵਿੱਚ ਕੀ ਜਾਣੀਏ, ਕੀ ਹੋਵੇਗਾ, ਕੀ ਵਾਪਰੇਗਾ ਇਸ ਜੀਵ ਇਸਤਰੀ ਦੇ ਨਾਲ। ਗੁਣੀ ਆਚਾਰ ਨਹੀਂ ਰੰਗ ਰਾਤੀ, ਸ਼ੁਭ ਗੁਣਾਂ ਨੂੰ ਧਾਰਨ ਨਹੀਂ ਕੀਤਾ। ਆਚਾਰ ਕਰਤੱਵ ਉੱਚਾ ਆਚਰਣ ਧਾਰਨ ਨਹੀਂ ਕੀਤਾ, ਰੰਗ ਪ੍ਰੇਮ ਵਿੱਚ ਰਤੀ ਨਹੀਂ ਗਈ, ਭਾਵ ਇਸ ਮਾਰਗ 'ਤੇ ਨਹੀਂ ਚੱਲੀ ਹੈ। ਅਵਗੁਣ ਬਹਿ ਬਹਿ ਰੋਸੀ, ਜੇ ਔਗਣ ਹੀ ਰਹੇ, ਔਗਣ ਤਿਆਗੇ ਨਾ, ਗੁਣ ਧਾਰਨ ਨਾ ਕੀਤੇ, ਸ਼ੁਭ ਕਰਤੱਵ ਵਾਲੀ ਨਾ ਬਣੀ, ਤਾਂ ਇਹਨਾਂ ਔਗਣਾ ਕਰਕੇ ਜਿੱਥੇ ਬੈਠੇਗੀ ਰੋਵੇਗੀ, ਭਾਵ ਬਹਿ ਬਹਿ ਰੋਸੀ, ਜਿੱਥੇ ਬੈਠਣਾ ਉੱਥੇ ਹੀ ਰੋਣਾ, ਵਾਰ ਵਾਰ ਪੁਨਾ ਪੁਨਾ ਇਹ ਜੀਵ ਇਸਤਰੀ ਰੋਂਦੀ ਰਹੇਗੀ, ਭਾਵ ਇਹ ਜੀਵ ਰੋਂਦਾ ਰਹੇਗਾ। ਧਨ ਜੋਬਨ ਆਖ ਕੀ ਛਾਇਆ, ਕੀ ਹੁੰਦਾ ਹੈ ਜਿਹੜਾ ਅਸੀਂ ਦਾਤਾਂ ਪਦਾਰਥ ਸੰਸਾਰੀ ਮੰਗੀ ਜਾਂਦੇ ਹਾਂ, ਇਹ ਪ੍ਰਾਪਤ ਹੋ ਜਾਣ ਜਾਂ ਪੂਰਵਲੇ ਕਰਮਾਂ ਮੁਤਾਬਕ ਜਾਂ ਸਾਡੇ ਮੰਗਣ ਕਰਕੇ, ਤਾਂ ਇਹ ਜੋ ਜਵਾਨੀ ਹੈ ਸਰੀਰ ਦਾ ਬਲ ਅਤੇ ਧਨ ਪਦਾਰਥ ਮਾਇਆ ਦਮੜੇ, ਇਹਨਾਂ 'ਚ ਫਿਰ ਮਨ ਖਚਿਤ ਹੋ ਜਾਂਦਾ। ਇੱਕ ਵਚਨ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ, ਦਾਨੰ ਪਰਾ ਪੂਰਬੇਣ ਕੁੰਚੰਤੇ ਮਹੀਪਤੇ, ਵਿਪਰੀਤ ਬੁੱਧਿਅੰ ਮਾਰਤ ਲੋਕਹ ਨਾਨਕ ਚਿਰੰ ਕਾਲ ਦੁੱਖ ਭੋਗਤ। ਪੂਰਵਲੇ ਜਨਮਾਂ ਦੇ ਅੰਦਰ ਜਿਹੜਾ ਦਾਨ ਬੀਜਿਆ ਹੋਇਆ, ਦਾਨ ਕਰਮ ਕੀਤੇ ਹੋਏ ਨੇ, ਉਹ ਭੋਗਦੇ ਹਨ ਧਰਤੀ ਦੇ ਮਾਲਕ ਬਣ ਕੇ, ਪੁੰਚੰਤੇ ਭੋਗਦੇ ਹਨ ਮਹੀ ਪਤੇ, ਮਹੀ ਧਰਤੀ ਦੇ ਪਤੇ ਮਾਲਕ ਜਗੀਰਦਾਰ ਜਾਂ ਰਾਜੇ ਬਣ ਕੇ। ਜਦੋਂ ਇਹ ਚੀਜ਼ ਮਿਲ ਜਾਂਦੀ ਹੈ, ਭਗਤੀ ਹੈ ਨਹੀਂ, ਸਿਮਰਨ ਹੈ ਨਹੀਂ, ਸਤਸੰਗਤ ਹੈ ਨਹੀਂ, ਅਤੇ ਸੁੱਖਾਂ 'ਚ ਗਲਤਾਨ ਹੋਏ, ਵਿਪਰੀਤ ਬੁੱਧਿ, ਪਹਿਲਾਂ ਨਾਲੋਂ ਬੁੱਧ ਵਿਪਰੀਤ ਯਾਨੀ ਕਿ ਉਲਟੀ ਹੋ ਗਈ। ਅਤੇ ਜਦੋਂ ਬੁੱਧ ਵਿਪਰੀਤ ਹੋ ਜਾਂਦੀ ਹੈ ਨਾ ਧਰਮ ਵਾਲੇ ਪਰਮਾਰਥ ਵਾਲੇ ਪਾਸਿਓਂ, ਅਤੇ ਫਿਰ ਉਹ ਕਰਦੇ ਹਨ ਕਤਲੇਆਮ, ਮਾਰਤ ਲੋਕਾ ਹੈ, ਮਾਤ ਲੋਕ ਵਿੱਚ ਆ ਕੇ ਵਿਪਰੀਤ ਬੁੱਧ ਹੋਈ, ਲੋਕਾਂ ਨੂੰ ਮਾਰਿਆ, ਪਾਪ ਕੀਤੇ, ਚਿਰੰਕਾਲ ਦੁੱਖ ਭੋਗਦੇ। ਫਿਰ ਇਹਨਾਂ ਕਰਮਾਂ ਦਾ ਫਲ ਲੰਬਾ ਸਮਾਂ ਤੱਕ ਉਹ ਦੁੱਖ ਭੋਗਦੇ ਨੇ। ਇਸ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਕੇਵਲ ਸੰਸਾਰਿਕ ਪਦਾਰਥ ਨਾ ਮੰਗੀ ਜਾਓ। ਅਗਰ ਕੋਈ ਤੰਗੀ ਤੁਰਸ਼ੀ ਹੈ, ਕੋਈ ਦੁੱਖ ਤਕਲੀਫ ਹੈ ਤਾਂ ਅਰਦਾਸ ਕਰ ਸਕਦੇ, ਜੀ ਕੀ ਵਿਰਥਾ ਹੋਏ ਸੋ ਗੁਰਪੈ ਅਰਦਾਸ ਕਰ। ਪਰ ਜਿਹੜੀ ਵੱਡੀ ਵਸਤੂ ਹੈ, ਵੱਡੀ ਦਾਤ ਹੈ, ਉਹ ਕਿਉਂ ਨਹੀਂ ਮੰਗਦਾ? ਉਹ ਹੈ ਨਾਮ, ਜਿਸ ਦੁਆਰਾ ਤੇਰੇ ਮਨ ਦੀ ਮੈਲ ਉਤਰੇਗੀ ਔਰ ਤੂੰ ਵਾਹਿਗੁਰੂ ਦੇ ਨੇੜੇ ਨਜ਼ਦੀਕ ਹੋਵੇਂਗਾ, ਤੇਰੇ ਪਾਪ ਮਿਟਣਗੇ, ਤੇਰਾ ਛੁਟਕਾਰਾ ਹੋਵੇਗਾ। ਅਸਲ ਦਾ ਸੁੱਖ, ਸਦੀਵੀ ਸੁੱਖ, ਆਨੰਦ ਪ੍ਰਾਪਤ ਕਰਕੇ ਹੀ ਛੁਟਕਾਰਾ ਹੈ। ਜੰਮਣ ਮਰਨ ਤੋਂ ਖਿਹੜਾ ਛੁੱਟ ਜਾਏਗਾ, ਦੁੱਖ ਮਿਟ ਗਏ ਨਾਲ ਹੀ। ਜਿਨ੍ਹਾਂ ਨੂੰ ਸੁੱਖ ਮੰਨਿਆ ਉਹ ਸਰੀਰਕ ਸਹੂਲੀਅਤ ਹੈ, ਉਹ ਮੰਗ ਰਿਹਾ ਜੀ, ਅਤੇ ਸਰੀਰ ਨੂੰ ਸੁੱਖਾਂ 'ਚ ਪਾ ਕੇ ਬੰਦਾ ਆਲਸੀ ਹੁੰਦਾ ਹੈ, ਗਾਫਲ ਹੁੰਦਾ ਹੈ, ਪਰਮਾਤਮਾ ਤੋਂ ਦੂਰ ਹੁੰਦਾ ਹੈ। ਸੋ ਇਸ ਵਾਸਤੇ ਇਹਨਾਂ ਕੱਲੀਆਂ ਚੀਜ਼ਾਂ ਮੰਗੀ ਜਾਈਏ। ਮਹਾਰਾਜ ਸਮਝਾ ਰਹੇ ਨੇ, ਜੋਬਨ ਧਨ ਪ੍ਰਭ ਤਾਕੈ ਮਦ ਮੈਂ ਅਹਿਨਸ ਰਹਿ ਦੀਵਾਨਾ। ਰਾਤ ਦਿਨ, ਦਿਨੇ ਰਾਤ ਦੀਵਾਨਾ ਪਾਗਲ ਹੋਇਆ ਫਿਰਦਾ ਕਿਸ ਚੀਜ਼ ਵਿੱਚ? ਜੋਬਨ ਜਵਾਨੀ ਦੀ ਮਸਤੀ ਵਿੱਚ ਵੀ ਹੁਣ ਬਾਲਾ ਮੇਰੇ ਸਰੀਰ ਵਿੱਚ, ਮੈਂ ਆਪਣੀਆਂ ਮੌਜਾਂ ਮੰਨਣੀਆਂ, ਜੋ ਮੇਰਾ ਮਨ ਕਹਿੰਦਾ ਮੋਹ ਕਰਨਾ, ਪੱਬਾਂ ਕਲੱਬਾਂ 'ਤੇ ਜਾਣਾ, ਨਾਚ ਗਾਣੇ ਵੇਖਣੇ, ਹੱਦ ਹੋ ਗਈ। ਕਹਿੰਦੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਹਿੰਦੁਸਤਾਨ ਦੇ ਅੰਦਰ, ਪੰਜਾਬ ਦੀ ਧਰਤੀ 'ਤੇ ਸਾਡੇ ਸਿੱਖਾਂ ਦੇ ਘਰਾਂ ਦੇ ਜਿਹੜੇ ਹਾਲਾਤ ਹਨ, ਕੀ ਹੋਇਆ ਕਿ ਮਾਂ ਪਿਓ ਆਪ ਨਹੀਂ ਸੀ ਗੁਰਸਿੱਖੀ 'ਚ, ਪਿਓ ਸ਼ਰਾਬ ਪੀਂਦਾ ਸੀ। ਇਹ ਇੱਕ ਘਟਨਾ ਨਹੀਂ, ਅਨੇਕਾਂ ਘਰਾਂ ਬਾਰੇ ਮੈਂ ਜਾਣਦਾ ਹਾਂ, ਪੰਜਾਬ 'ਚੋਂ ਮੈਂ ਹੁਣ ਪਾਇਆ, ਪਿੱਛੇ ਜੇ ਹੋ ਕੇ ਅਤੇ ਪਹਿਲਾਂ ਵੀ ਜਾਂਦਾ ਰਹਿੰਦਾ। ਇੱਕ ਉਦਾਹਰਨ ਦਿਆਂਗਾ, ਢੁੱਡੀ ਕੇ ਪਿੰਡ ਦਾ ਇੱਕ ਸਿਕੰਦਰ ਸਿੰਘ ਨਾਂ ਦਾ ਮੁੰਡਾ ਹੈ, ਨੌਜਵਾਨ ਪ੍ਰੋਫੈਸਰ ਸੀ ਉਹ, ਪਰ ਕਿਉਂਕਿ ਪਿਓ ਨਾਲ ਬਿਠਾ ਕੇ ਸ਼ਰਾਬ ਪਿਆਉਂਦਾ ਸੀ, ਅਤੇ ਚੱਲਦਿਆਂ ਚੱਲਦਿਆਂ ਉਹ ਸ਼ਰਾਬ ਤੋਂ ਅਗਾਂਹ ਜਿਹੜਾ ਚਿੱਟਾ ਨਸ਼ਾ, ਸਿੰਥੈਟਿਕ ਨਸ਼ੇ, ਚਿੱਟਾ ਹੈਰੋਇਨ ਆਦਿਕ ਜਿਹੜੇ ਨਸ਼ੇ ਹਨ, ਇਹ ਪੀਣ ਲੱਗ ਪਿਆ। ਜਦੋਂ ਬਹੁਤਾ ਨਸ਼ਾ ਕਰਦਾ ਸੀ ਅਤੇ ਕਾਲਜ 'ਚ ਪੜ੍ਹਾਉਂਦਾ ਨਹੀਂ ਸੀ, ਉਹਨਾਂ ਕਾਲਜ 'ਚੋਂ ਕੱਢ ਦਿੱਤਾ, ਪ੍ਰੋਫੈਸਰ ਹੀ ਜਾਂਦੀ ਰਹੀ। ਪ੍ਰੋਫੈਸਰ ਲੱਗਾ ਹੋਇਆ ਮੁੰਡਾ ਘਰ ਮਾਂ ਆਂਗਣਵਾੜੀ ਸਕੂਲ ਵਿੱਚ ਪੜ੍ਹਾਉਂਦੀ ਸੀ। ਇਹ ਮੈਂ ਤਾਂ ਦੱਸ ਰਿਹਾ ਕਿਉਂਕਿ ਆਪ ਖੁਦ ਉਹਨੇ ਸਭ ਕੁਝ ਬੋਲ ਕੇ ਦੱਸਿਆ, ਲੋਕਾਂ ਨੂੰ ਦੱਸਦਾ ਫਿਰਦਾ ਉਹ ਵੀ ਮੇਰੇ ਨਾਲ ਆਹ ਕੁਝ ਹੋਇਆ। ਅਤੇ ਮਾਂ ਦੇ ਕੋਲੋਂ ਪੈਸੇ ਖੋਹ ਕੇ ਨਸ਼ਾ ਕਰਦਾ ਸੀ, ਰਾਤ ਸੁੱਤੇ ਪਏ ਨੂੰ ਮਾਂ ਵੇਖਣ ਆਉਂਦੀ ਸੀ ਵੀ ਮਰ ਗਿਆ ਕਿ ਹੈਗਾ, ਅਤੇ ਫਿਰ ਤੂਹ ਦੀਆਂ ਛਮਕਾਂ ਲੈ ਕੇ ਮਾਂ ਦੀਆਂ ਬਾਹਾਂ ਉਹਨੇ ਭੰਨੀਆਂ ਚੰਗੀ ਤਰ੍ਹਾਂ, ਪੈਸੇ ਖੋਹਦਾ ਸੀ, ਨਸ਼ਾ ਕਰਦਾ ਸੀ। ਫਿਰ ਆਖਰ ਮਾਂ ਪਿਓ ਨੇ ਜਿਵੇਂ ਕਿਵੇਂ ਕਰਕੇ 20,000 ਰੁਪਈਆ ਦੇ ਕੇ ਉਹਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਾਇਆ ਅਤੇ ਉੱਥੇ ਉਹਨਾਂ ਕਾਬੂ 'ਚ ਰੱਖਿਆ। ਅਤੇ ਕਹਿੰਦਾ ਮੈਂ ਸੋਚਦਾ ਸੀ ਵੀ ਜਿੱਦਣ ਇੱਥੋਂ ਛੁੱਟਿਆ, ਇੱਥੋਂ ਨਿਕਲਿਆ ਨਾ ਸੈਂਟਰ ਵਿੱਚੋਂ, ਜਾਂਦਿਆਂ ਪਹਿਲਾਂ ਮਾਂ ਪਿਓ ਮਾਰਨਾ, ਨਸ਼ਾ ਇੰਨਾ ਬੁੱਧੀ ਭ੍ਰਿਸ਼ਟ ਕਰ ਦਿੰਦਾ। ਅਤੇ ਫਿਰ ਕਹਿੰਦਾ ਮਾਂ ਪਿਓ ਮਿਲਣ ਗਏ, ਮਾਂ ਨੇ ਵੀ ਬਾਹਾਂ ਖਿਲਾਰੀਆਂ ਮੈਨੂੰ ਮਿਲਣ ਲਈ, ਫਰੂਟ ਨਾਲ ਫੜਿਆ ਹੋਇਆ। ਅਤੇ ਉਦੋਂ ਕੁਦਰਤ ਰੱਬ ਦੀ ਮੇਰੇ ਮਨ 'ਤੇ ਅਸਰ ਹੋਇਆ ਵੀ ਸਿਕੰਦਰਾ, ਹੋਰ ਤੈਨੂੰ ਕੋਈ ਯਾਰ ਦੋਸਤ ਮਿੱਤਰ ਮਿਲਣ ਨਹੀਂ ਆਇਆ ਤੇਰੀ ਬਾਤ ਪੁੱਛਣ? ਜਿਨ੍ਹਾਂ ਨੂੰ ਤੂੰ ਮਾਰਨਾ ਚਾਹੁੰਦਾ ਉਹ ਹੁਣ ਵੀ ਤੇਰੇ ਮਗਰ ਮਗਰ ਤੁਰੇ ਫਿਰਦੇ ਨੇ, ਮਾਂ ਦੀ ਮਮਤਾ, ਪਿਓ ਦੀ ਮਮਤਾ। ਤਾਂ ਫਿਰ ਕਹਿੰਦਾ ਮੈਂ ਤਹੀਆ ਕਰ ਲਿਆ ਵੀ ਮੈਂ ਇਹ ਬਲਾ ਗਲੋਂ ਲਾਉਣੀ, ਨਸ਼ਾ ਛੱਡਣਾ। ਜਦੋਂ ਮਨ 'ਚ ਗੰਢ ਵੱਜ ਗਈ ਰੱਬ ਦੀ ਖੇਡ, ਅਤੇ ਨਸ਼ਾ ਛੁੱਟ ਗਿਆ। ਅਤੇ ਹੁਣ ਉਹ ਕੈਂਪ ਲਾਉਂਦਾ ਅਤੇ ਲੋਕਾਂ ਨੂੰ ਕਹਿੰਦਾ ਨਾ ਇਹ ਖਾਓ, ਇਹ ਜ਼ਿੰਦਗੀ ਬਰਬਾਦ ਕਰ ਦੇ, ਨਸ਼ੇ ਇਹ ਮੜੀਆਂ ਵੱਲ ਨੂੰ ਲੈ ਕੇ ਜਾ ਰਹੇ ਨੇ। ਅਤੇ ਮਾਂ ਪਿਓ ਨੇ ਵੀ ਵੇਖਿਆ, ਅੱਗੇ ਬੱਚੇ ਇੱਕ ਇੱਕ ਦੋ ਦੋ ਹਨ, ਕਿਸੇ ਦਾ ਇੱਕ ਮੁੰਡਾ, ਇੱਕ ਧੀ, ਕਿਸੇ ਦਾ ਇਕੱਲਾ ਮੁੰਡਾ ਜੀ, ਕਿਸੇ ਦੇ ਦੋ ਮੁੰਡੇ ਵੱਧ ਤੋਂ ਵੱਧ, ਔਲਾਦ ਬੜੀ ਥੋੜ੍ਹੀ ਆ। ਅਤੇ ਵੇਖਿਆ ਲੋਕਾਂ ਦੇ ਪੁੱਤ ਮਰ ਗਏ ਹਨ, ਨਸ਼ੇ 'ਚ ਗਲਤਾਨ ਹੋ ਗਏ। ਅਤੇ ਫਿਰ ਮੈਂ ਵੇਖਿਆ ਉਹ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਪ੍ਰਚਾਰ ਕਰ ਰਿਹਾ ਸੀ ਨਾ, ਤੇ ਨਾਲ ਨਾਲ ਉਹ ਨਸ਼ੇ ਵੀ ਛਡਾਉਂਦਾ ਸੀ, ਤੇ ਉਹ ਪਰਿਓਂ ਮਾਲਵੇ ਚੋਂ ਸਾਡੇ ਇਧਰ ਮਾਝੇ ਵਾਲੇ ਪਾਸੇ ਲੋਕ ਆਪਣੇ ਬੱਚਿਆਂ ਨੌਜਵਾਨਾਂ ਨੂੰ ਲੈ ਕੇ ਆ ਰਹੇ ਸੀ ਵੀ ਇਹ ਨਸ਼ਾ ਛਡਾ ਦਿਓ ਤੇ ਅੰਮ੍ਰਿਤ ਛਕਾ ਦਿਓ, ਹੁਣ ਅੰਮ੍ਰਿਤ ਛਕਾ ਦਿਓ। ਪਰ ਪਹਿਲਾਂ ਤੁਸੀਂ ਕਿਉਂ ਨਹੀਂ ਸੀ ਅੰਮ੍ਰਿਤ ਪਾਨ ਕੀਤਾ? ਸਿੱਖੀ ਤੋਂ ਦੂਰ ਸੀ, ਤੁਹਾਨੂੰ ਨਸ਼ਾ ਹੀ ਇੰਨਾ ਪਿਆਰਾ ਲੱਗਦਾ ਹੈ। ਅੰਮ੍ਰਿਤ ਕੌਰਾ ਵਿਖਿਆ ਮੀਠੀ, ਹੱਦ ਹੋ ਗਈ, ਗੁਰੂ ਮਹਾਰਾਜ ਅੰਮ੍ਰਿਤ ਦੇ ਰਹੇ ਨੇ ਤੇ ਗੁਰੂ ਦੇ ਸਿੱਖਾਂ ਦੇ ਘਰ ਜੰਮੇ, ਲੋਕ ਕਹਿ ਰਹੇ ਨੇ ਵੀ ਅੰਮ੍ਰਿਤ ਛਕਣ ਦੀ ਕੀ ਲੋੜ ਆ, ਕੀ ਫਿਰ ਜ਼ਹਿਰ ਛਕਣ ਦੀ ਲੋੜ ਆ, ਜ਼ਹਿਰ ਖਾਣ ਦੀ ਲੋੜ ਆ। ਭਾਵਨਾ ਧਾਰ ਕੇ ਗੁਰੂ ਦੇ ਪੰਜਾਂ ਪਿਆਰਿਆਂ ਕੋਲੋਂ ਖੰਡੇ ਬੱਟ ਦੀ ਪੌਲ ਲਓ, ਅੰਮ੍ਰਿਤ ਛਕੋ, ਵੇਖਿਓ ਜੀਵਨ ਕਿਵੇਂ ਬਦਲਦਾ ਹੈ, ਕੀ ਕੁਛ ਮਿਲਦਾ। ਅਨੇਕਾਂ ਉਦਾਹਰਨ ਹੈ ਇਸ ਸੰਬੰਧ ਵਿੱਚ। ਖੈਰ, ਸ਼ਬਦ ਦਾ ਆਕਾਰ ਲੰਬੇਰਾ ਹੈ, ਵਾਡਾਕਾਰੀ ਸ਼ਬਦ ਹੈ, ਇਸ ਕਰਕੇ ਸੰਕੋਚ ਕਰ ਰਿਹਾ। ਸੋ ਗੁਰੂ ਕੇ ਪਿਆਰੇ ਹੋ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਵਾਨੀ ਦੀ ਮਸਤੀ ਵਿੱਚ ਨਸ਼ਿਆਂ ਵਿਸ਼ਿਆਂ ਵਿੱਚ ਗਲਤਾਨ ਹੋ ਰਿਹਾ, ਅਤੇ ਇਸੇ ਤਰ੍ਹਾਂ ਧਨ ਮਾਇਆ ਇਕੱਠੀ ਕਰਨ ਵਿੱਚ ਸਾਰਾ ਜੀਵਨ ਬਰਬਾਦ ਕਰੀ ਜਾਂਦਾ, ਰੱਬ ਵਾਲਾ ਪਾਸਾ ਛੱਡ ਹੀ ਛੱਡਿਆ। ਜਿਨ ਜੀਓ ਪਿੰਡ ਦਿੱਤਾ ਤਿਸ ਚੇਤਾ ਨਾਹੀ, ਉਸਨੂੰ ਚੇਤੇ ਹੀ ਨਹੀਂ ਕਰਦਾ, ਇਸ ਪਾਸੇ ਲੱਗਾ ਹੀ ਨਹੀਂ। ਤੈਨੂੰ ਦੱਸੀਏ ਕੀ ਚੀਜ਼ਾਂ ਹਨ, ਧਨ ਤੇ ਜਵਾਨੀ, ਯੌਵਨ ਬਲ ਸਰੀਰ ਵਿੱਚ ਹੋਣਾ। ਆਕ ਕੀ ਛਾਇਆ, ਅੱਕ ਦਾ ਬੂਟਾ ਨਿਕਾ ਜਿਹਾ ਹੁੰਦਾ, ਅੱਕ ਦੇ ਬੂਟੇ ਦੀ ਛਾਂ ਉਹ ਕਿਸੇ ਨੂੰ ਸੁੱਖ ਨਹੀਂ ਦੇ ਸਕਦੀ, ਉਹਦੀ ਛਾਵੇਂ ਕੋਈ ਨਹੀਂ ਬੈਠ ਸਕਦਾ ਤੇ ਝੱਟ ਘੁੰਮ ਜਾਂਦੀ ਨਿਕਾ ਜਿਹਾ ਜੋ ਬੂਟਾ। ਤਾਂ ਐਮਾਰੇ ਕਹਿੰਦੇ ਅੱਕ ਦੀ ਛਾਂ ਵਰਗੇ ਹੀ ਹੰਦੇ, ਬਹੁਤਾ ਜਿਹਾ ਰਹਿਣ ਵਾਲੇ ਨਹੀਂ, ਸਾਥ ਨਹੀਂ ਨਿਭਣ ਵਾਲੀਆਂ ਚੀਜ਼ਾਂ। ਜਿਸ ਦਿਨ ਤੇਰੇ ਸਵਾਸਾਂ ਦੀ ਗੰਢ ਖੁੱਲਣੀ ਹੈ ਨਾ, ਅਗਲੇ ਜਹਾਨ ਨਾ ਜਵਾਨੀ ਜਾਏਗੀ, ਬਲਕਿ ਜਵਾਨੀ ਦੀ ਉਮਰ ਵਿੱਚ ਮਾੜੇ ਕਰਮ ਕੀਤੇ ਤੇਰੇ ਨਾਲ ਹੋਣਗੇ, ਉਹ ਤੈਨੂੰ ਫਲ ਭੋਗਣਾ ਪਏਗਾ, ਜਵਾਨੀ ਦੇ ਨਾਲ ਨਹੀਂ ਗਈ। ਤੇ ਧਨ ਜਿਹਦੀ ਮਦ ਵਿੱਚ ਹੰਕਾਰ ਚ ਆਇਆ ਹੋਇਆ, ਜਿਹਦੀ ਮਮਤਾ ਚ ਦਿਨੇ ਰਾਤ ਗਲਤਾਨ ਹੋਇਆ ਹੋਇਆ ਵੀ ਨਹੀਂ ਸਾਡੇ ਕੋਲ ਸਮਾਂ ਹੈ ਨਹੀਂ ਨੇਤਰੇਮ ਕਰਨ ਦਾ, ਸਾਡੇ ਕੋਲ ਸਮਾਂ ਨਹੀਂ ਗੁਰਦੁਆਰੇ ਜਾਣ ਦਾ, ਸਤਸੰਗ ਕਰਨ ਦਾ, ਰੱਬ ਦਾ ਨਾਮ ਜਪਣ ਲਈ। ਮਸਕੀਨ ਜੀ ਨੂੰ ਇੱਕ ਮਿਲਿਆ, ਕਹਿਣ ਲੱਗਾ ਮਸਕੀਨ ਜੀ ਤੁਸੀਂ ਨੇਤਰੇਮ ਕਰਨ ਨੂੰ ਕਹਿੰਦੇ ਹੋ, ਸਾਡੇ ਕੋਲ ਤਾਂ ਰੋਟੀ ਖਾਣ ਜੋਗਾ ਵੇਲ ਹੈ ਨਹੀਂ। ਕਹਿੰਦੇ ਹੱਦ ਹੋ ਗਈ, ਸਭ ਕੁਝ ਕਰਨਾ ਰੋਟੀਆਂ ਵਾਸਤੇ ਆ, ਰੋਟੀ ਵੀ ਖਾਣ ਲਈ ਵੇਲ ਨਹੀਂ। ਇੱਕ ਹੋਰ ਬੋਲਿਆ, ਕਹਿਣ ਲੱਗਾ ਸਾਡੇ ਕੋਲ ਤਾਂ ਮਸਕੀਨ ਜੀ ਮਰਨ ਜੋਗਾ ਵੇਲ ਹੈ ਨਹੀਂ, ਇੰਨੇ ਅਸੀਂ ਰੁੱਝੇ ਹੋਏ ਹਾਂ। ਕਹਿੰਦੇ ਉਹ ਮਰਨ ਵਾਸਤੇ ਵੇਲ ਤੁਹਾਨੂੰ ਨਹੀਂ ਕੱਢਣਾ ਪੈਣਾ, ਮੌਤ ਨੇ ਆਪੇ ਕੱਢ ਲੈਣਾ, ਉਹ ਬਦੋ ਬਦੀ ਫੜ ਕੇ ਲੈ ਜਾਣਾ, ਕੋਈ ਆਪ ਖੁਸ਼ੀ ਨਾਲ ਥੋੜ੍ਹਾ ਜਾਂਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਧਨ ਤੇ ਜਵਾਨੀ ਅੱਕ ਦੀ ਛਾਂ ਵਰਗੇ ਨੇ, ਬਿਰਧ ਭਏ ਦਿਨ ਪੁੰਨਿਆ, ਸੱਜਣਾ ਵੱਧ ਤੋਂ ਵੱਧ ਬਜ਼ੁਰਗ ਹੋ ਕੇ ਮਰਨਾ, ਇੰਨੀ ਗੱਲ ਹੀ ਆ, 100 ਸਾਲ ਹੀ ਵੱਧ ਤੋਂ ਵੱਧ ਉਮਰ ਕਲਯੁਗ ਦੇ ਸਮੇਂ 'ਚ ਇਸ ਵੇਲੇ, ਅਤੇ ਇਹ ਔਸਤਨ ਹੈ, ਜ਼ਰੂਰੀ ਨਹੀਂ ਵੀ 100। ਅਥਾਰਟੀ ਲੈਟਰ ਸਰਟੀਫਿਕੇਟ ਸਾਡੇ ਕੋਲ ਕੋਈ ਨਹੀਂ ਕਿ ਸਾਰਿਆਂ 100 ਸਾਲ ਭੋਗ ਕੇ 90 ਸਾਲ 80 ਸਾਲ ਭੋਗ ਕੇ ਜਾਣ। ਮਹਾਰਾਜ ਕਹਿੰਦੇ ਬਜ਼ੁਰਗ ਹੋ ਕੇ ਅਤੇ ਦਿਨ ਪੁੱਗ ਗਏ ਨਾ, ਉਮਰ ਦੇ ਦਿਨ ਪੁੱਗ ਜਾਣਗੇ, ਇਹ ਮਿਥਿਆ ਹੋਇਆ ਸਮਾਂ ਹੈ। ਨਾਨਕ ਨਾਮ ਬਿਨਾਂ ਦੁਹਾਗਣ, ਛੂਟੀ ਝੂਠ ਵਿਛੁੰਨਿਆ। ਹਜ਼ੂਰ ਕਹਿੰਦੇ ਨਾਮ ਤੋਂ ਬਗੈਰ ਇਹ ਜੀਵ ਇਸਤਰੀ ਝੂਠ ਵਿੱਚ ਰਲੀ ਹੋਈ, ਝੂਠ ਸੰਸਾਰ ਇਹ ਕੂੜਾ ਸੰਸਾਰ ਜਿਹਦੇ ਵਿੱਚ ਰਚੀ ਹੋਈ ਇਹ ਛੁੱਟੜ ਹੋ ਗਈ, ਵਿਛੁੰਨਿਆ ਵਿਛੋੜਾ ਪਿਆ ਹੋਇਆ ਪਤੀ ਤੋਂ। ਬੁੱਢੀ ਘਰ ਘਾਲਿਓ ਗੁਰ ਕੈ ਭਾਏ ਚੱਲੋ, ਇਹ ਡੁੱਬੀਏ ਹੋਈਏ ਜੀਵ ਇਸਤਰੀ ਇਹ ਸੰਸਾਰ ਸਮੁੰਦਰ 'ਚ ਡੁੱਬ ਚੁੱਕੀ ਆ ਵਿਕਾਰਾਂ 'ਚ, ਘਰ ਘਾਲਿਓ। ਤੂੰ ਆਪਣਾ ਘਰ ਜਿਹੜਾ ਉਜਾੜ ਲਿਆ, ਬਰਬਾਦ ਕਰ ਲਿਆ, ਤੂੰ ਘਰ ਤਬਾਹ ਕਰ ਲਿਆ, ਜਿਹਨੂੰ ਕਹਿੰਦੇ ਝੁੱਗਾ ਚੌੜ ਹੋ ਗਿਆ, ਤੇਰਾ ਝੁੱਗਾ ਢਹਿ ਗਿਆ ਜੀ, ਗੁਰ ਕੈ ਭਾਏ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਤੈਨੂੰ ਹੋਈ, ਤੇਰਾ ਘਰ ਉਜੜ ਗਿਆ, ਮਨ ਤੂੰ ਘਰ ਵਿੱਚ ਨਹੀਂ ਹੈ, ਉਜਾੜ ਵਿੱਚ ਰਹਿ ਰਹੀ ਹੈ। ਗੁਰ ਕੈ ਭਾਏ ਚੱਲੋ, ਗੁਰੂ ਦੇ ਭਾਏ ਸੋ ਸਿੱਖ ਸਖਾ ਬੰਧਪ ਹੈ, ਭਾਈ ਜੇ ਗੁਰ ਕੇ ਭਾਣੇ ਵਿੱਚ ਆਵਾ, ਗੁਰੂ ਨੂੰ ਜੋ ਭਾਉਂਦਾ ਹੈ ਰਸਤਾ, ਗੁਰੂ ਨੂੰ ਜੋ ਪਸੰਦ ਹੈ ਉਸ ਰਾਹ ਤੇ ਚੱਲੋ, ਸਾਚਾ ਨਾਮ ਧਿਆਏ ਪਾਵਹਿ ਸੁਖ ਮਹੱਲੋ। ਵਾਹਿਗੁਰੂ ਸੱਚੇ ਅਕਾਲ ਪੁਰਖ ਦਾ ਸੱਚਾ ਨਾਮ ਹੈ, ਉਹਦਾ ਸਿਮਰਨ ਕਰ, ਅਰਾਧਨਾ ਕਰ, ਮਨ ਦਾ ਧਿਆਨ ਉਸ ਪਾਸੇ ਲਾ, ਤਾਂ ਤੂੰ ਸੁਖ ਸਰੂਪ ਰੂਪੀ ਮਹੱਲ ਦੀ ਪ੍ਰਾਪਤੀ ਕਰੇਂਗੇ, ਜਿੱਥੇ ਹਮੇਸ਼ਾ ਸੁਖ ਹੀ ਸੁਖ ਹੈ। ਜਿੱਥੇ ਰਵਿਦਾਸ ਜੀ ਕਹਿੰਦੇ ਅਸੀਂ ਉਸ ਥਾਂ ਤੇ ਚਲੇ ਗਏ ਹਾਂ ਜਿਹਨੂੰ ਕਿਹਾ ਜਾਂਦਾ ਬੇਗਮਪੁਰਾ ਸ਼ਹਿਰ ਕੋ ਨਾਉ, ਦੂਖ ਅਦੋਹ ਨਹੀਂ ਤੇ ਠਾਉ। ਇਹ ਅੰਦਰਲੀ ਅਵਸਥਾ ਹੈ, ਜਿਉਂਦਿਆਂ ਰੱਬ ਦੇ ਪਿਆਰਿਆਂ ਨੇ ਸੁਖ ਮਹੱਲ ਪ੍ਰਾਪਤ ਕੀਤਾ ਹੈ। ਔਰ ਹਰ ਹਜ਼ੂਰ ਕਹਿੰਦੇ ਹਰ ਨਾਮ ਧਿਆਏ ਤਾਂ ਸੁਖ ਪਾਏ, ਹਰੀ ਦੇ ਨਾਮ ਨੂੰ ਧਿਆਏ ਤੇ ਤਾਂ ਹੀ ਸੁੱਖ ਦੀ ਪ੍ਰਾਪਤੀ ਹੋਵੇਗੀ। ਪਈ ਅੜੇ ਦਿਨ ਚਾਰੇ ਜਿੱਥੇ ਤੂੰ ਰਹਿ ਰਹੀ ਹੈ ਜੀਵ ਇਸਤਰੀਏ, ਇੱਥੇ ਸਦਾ ਰਹਿਣਾ ਨਹੀਂ, ਚਾਰ ਕੁ ਦਿਨਾਂ ਦਾ ਪ੍ਰਾਹੁਣਾ ਤੂੰ। ਪਈ ਜਿਹੜਾ ਪੇਕਾ ਘਰ ਹੈ ਜੀਵ ਇਸਤਰੀਏ, ਇਹ ਪੇਕਾ ਘਰ ਮਾਤ ਲੋਕ, ਇੱਥੇ ਚਾਰ ਕੁ ਦਿਨਾਂ ਦੀ ਜ਼ਿੰਦਗੀ ਆ। ਨਿਜ ਘਰ ਜਾਏ ਬਹਿ ਸੱਚ ਪਾਏ, ਆਣਦਿਨ ਨਾਲ ਪਿਆਰੇ। ਆਪਣੇ ਸਰੂਪ ਰੂਪੀ ਘਰ ਵਿੱਚ ਜਾ ਕੇ ਜਿਹੜਾ ਬਹਿ ਜਾਂਦੀ ਹੈ ਇਸਤਰੀ, ਸੱਚ ਦੀ ਪ੍ਰਾਪਤੀ ਕਰਕੇ ਜੀਵ ਇਸਤਰੀ ਆਣਦਿਨ ਰਾਤ ਦਿਨ ਪਿਆਰੇ ਅਕਾਲ ਪੁਰਖ ਦੇ ਨਾਲ ਵਸਦੀ। ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ, ਮੇਰਾ ਮਨ ਤਨ ਹਰ ਸੰਗ ਹਿੱਲਿਆ। ਸੁਣ ਸਖੀ ਇਹ ਮੇਰੀ ਨੀਂਦ ਭਲੀ, ਮੇਰਾ ਮੈਂ ਆਪਣੜਾ ਪਿਰ ਮਿਲਿਆ। ਭਰਮ ਖੋਇਓ ਸ਼ਾਂਤ ਸਹਿਜ ਸੁਆਮੀ, ਪ੍ਰਗਾਸ ਭਇਆ ਕੌਲ ਖਿਲਿਆ। ਵਰ ਪਾਇਆ ਪ੍ਰਭ ਅੰਤਰਜਾਮੀ, ਨਾਨਕ ਸੁਹਾਗ ਨਾ ਟਲਿਆ। ਇਹ ਘਰ ਵਿੱਚ ਵਾਸਾ ਹੋਇਆ, ਵਿਣ ਭਗਤੀ ਘਰ ਵਾਸ ਨਾ ਹੋਈ। ਮਹਾਰਾਜ ਕਹਿੰਦੇ ਭਗਤੀ ਤੋਂ ਬਗੈਰ ਤਾਂ ਨਹੀਂ ਨਾ। ਆਪਣਾ ਜੀਵਨ ਹੈ ਜਿਹੜਾ, ਇਸਦਾ ਸਮਾਂ ਕਿਸ ਪਾਸੇ ਲਾਇਆ, ਇਸ ਗੱਲ ਤੇ ਨਿਰਭਰ ਹੈ। ਜੇ ਇਸ ਸਰੀਰ ਦੁਆਰਾ ਭਗਤੀ ਨਹੀਂ ਕੀਤੀ ਤੇ ਆਤਮਕ ਸਰੂਪ ਰੂਪੀ ਘਰ ਵਿੱਚ ਵਾਸਾ ਨਹੀਂ ਹੋਏਗਾ, ਤੈਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੋਏਗਾ। ਜਿੱਥੇ ਸੁੱਖ ਹੀ ਸੁੱਖ ਆ, ਉੱਥੇ ਨਹੀਂ ਪਹੁੰਚੇਗੀ। ਸੁਣਿਓ ਲੋਕ ਸਬਾਏ, ਇਹ ਸੰਸਾਰ ਦੇ ਸਾਰੇ ਲੋਕੋ ਇਹ ਸਾਡਾ ਵਚਨ ਸੁਣੋ। ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ, ਨਾਨਕ ਸਰਸੀ ਤਾਂ ਫਿਰ ਪਾਏ, ਰਾਤੀ ਸੱਚਾ ਨਾ। ਮਹਾਰਾਜ ਹਜ਼ੂਰ ਕਹਿੰਦੇ ਨੇ, ਜਿਹੜੀ ਪ੍ਰੇਮ ਰੰਗ ਵਿੱਚ, ਸੱਚੇ ਨਾਮ ਦੇ ਰੰਗ ਵਿੱਚ ਰੰਗੀ ਗਈ ਜੀਵ ਇਸਤਰੀ, ਉਹ ਸਰਸੀ ਆਨੰਦਿਤ ਹੋ ਕੇ ਫਿਰ ਪਰਮਾਤਮਾ ਅਕਾਲ ਪੁਰਖ ਨੂੰ ਤਾਂ ਉਹ ਪਾ ਲੈਂਦੀ। ਜਦੋਂ ਨਾਮ ਦੇ ਰਸ ਵਿੱਚ ਰਸੀ ਗਈ, ਆਨੰਦਿਤ ਹੋਈ, ਉਦੋਂ ਫਿਰ ਧਨ ਭਾਵੈ ਤਾਂ ਫਿਰ ਭਾਵੈ ਨਾਰੀ ਜੀਓ। ਜਿਹੜੀ ਧਨ ਇਸਤਰੀ ਫਿਰ ਪਰਮਾਤਮਾ ਨੂੰ ਪਾਉਂਦੀ ਹੈ, ਤਾਂ ਉਸ ਇਸਤਰੀ ਨੂੰ ਪਰਮਾਤਮਾ ਵੀ ਪਾਉਂਦਾ। ਦੂਜਾ ਅਰਥ, ਜਿਸ ਨੂੰ ਜੀਵ ਇਸਤਰੀ ਨੂੰ ਫਿਰ ਪਰਮਾਤਮਾ ਚੰਗਾ ਲੱਗਦਾ, ਉਹ ਫਿਰ ਪਰਮਾਤਮਾ ਨੂੰ ਪਿਆਰੀ ਲੱਗਦੀ। ਪਰਮਾਤਮਾ ਅਕਾਲ ਪੁਰਖ ਉਹਦੇ ਨਾਲ ਪਿਆਰ ਕਰਦਾ, ਕਿਉਂਕਿ ਇਹ ਦੋ ਅੰਗੀ ਪ੍ਰੀਤੀ ਹੈ। ਜਿਹੜਾ ਵਾਹਿਗੁਰੂ ਨਾਲ ਪ੍ਰੀਤੀ ਪਾ ਲਏ, ਪਰਮਾਤਮਾ ਉਹਦਾ ਕਦਰ ਸ਼ਨਾਸ਼ ਹੈ, ਕਦਰਦਾਨ ਹੈ, ਕਦਰਦਾਰੀ ਕਰਨ ਵਾਲਾ ਹੈ। ਸੋ ਤਾਂ ਹੀ ਕਿਹਾ, ਚਰਨ ਸਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹਿਲੇਤ ਹੈ। ਇਉਂ ਜਦੋਂ ਮੁਰੀਦ, ਜਦੋਂ ਸਿੱਖ, ਜਦੋਂ ਭਗਤ ਪਰਮਾਤਮਾ ਵੱਲ ਨੂੰ ਤੁਰਦਾ ਤੇ ਪਰਮਾਤਮਾ ਬਖਸ਼ਿਸ਼ ਕਰਨ ਵਾਸਤੇ ਉਹਦੇ ਵੱਲੋਂ ਤੁਰਦਾ, ਤਾਂ ਉਹ ਜੀਵ ਇਸਤਰੀ ਪਰਮਾਤਮਾ ਪਤੀ ਨੂੰ ਭਾ ਜਾਂਦੀ ਹੈ। ਨਾਰੀ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰਵਾਨ ਬਣੀ, ਸ਼ਬਦ ਨੂੰ ਵਿਚਾਰਨ ਵਾਲੀ ਉਪਦੇਸ਼ ਨੂੰ, ਤਾਂ ਫਿਰ ਪ੍ਰੀਤਮ ਪਿਆਰੇ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਉਹ ਰਤੀ ਗਈ। ਗੁਰ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰਵਾਨ, ਨਾਹ ਪਿਆਰੀ, ਨਾਹ ਦਾ ਅਰਥ ਹੈ ਖਸਮ, ਪਤੀ ਮਤਲਬ ਵਾਹਿਗੁਰੂ। ਉਹ ਫਿਰ ਖਸਮ ਪਿਆਰੇ ਪਤੀ ਨੂੰ ਪਿਆਰੀ ਲੱਗਦੀ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਵਾਲੀ, ਜਿਹਦੇ ਹਿਰਦੇ 'ਚ ਗੁਰੂ ਦਾ ਸ਼ਬਦ ਵਿਚਾਰਿਆ ਜਾ ਰਿਹਾ। ਨਿਵ ਨਿਵ ਭਗਤ ਕਰੇਈ, ਝੁਕ ਝੁਕ ਕੇ, ਨਿਉ ਨਿਉ ਕੇ, ਨਿਮਰਤਾਵਾਨ ਹੋ ਕੇ ਵਾਹਿਗੁਰੂ ਦੀ ਭਗਤੀ ਕਰਦੀ ਹੈ। ਮਾਇਆ ਮੋਹ ਜਲਾਏ ਪ੍ਰੀਤਮ, ਉਸਦੇ ਹਿਰਦੇ ਅੰਦਰੋਂ ਪ੍ਰੀਤਮ ਪਿਆਰਾ ਪਰਮਾਤਮਾ, ਕਿਉਂਕਿ ਉਹਦਾ ਨਾਮ ਯਾਦ ਵੀ ਅੰਦਰ ਵਸਣ ਲੱਗ ਪਈ, ਤੇ ਜਿੱਥੇ ਵਾਹਿਗੁਰੂ ਦੀ ਯਾਦ ਆਉਣ ਲੱਗ ਪਈ, ਉੱਥੋਂ ਮਾਇਆ ਦਾ ਮੋਹ ਸਾੜਿਆ ਜਾਂਦਾ, ਮਾਇਆ ਦਾ ਮੋਹ ਸੜ ਜਾਂਦਾ, ਅਗਿਆਨ ਮਿਟਦਾ ਜਾਂਦਾ, ਗਿਆਨ ਵਾਲੇ ਪਾਸੇ ਤੁਰੀ ਜਾਂਦੀ। ਮਾਇਆ ਮੋਹ ਜਲਾਏ ਪ੍ਰੀਤਮ, ਪਰਮਾਤਮਾ ਪਿਆਰਾ ਪ੍ਰੀਤਮ ਮਾਇਆ ਦਾ ਮੋਹ ਸਾੜ ਦਿੰਦਾ। ਰਸ ਮੈਂ ਰੰਗ ਕਰੇਈ, ਉਹਨੂੰ ਫਿਰ ਰਸ ਬਣ ਜਾਂਦਾ ਨਾਮ ਦਾ, ਤੇ ਇਸ ਰਸ ਵਿੱਚ ਫਿਰ ਉਹ ਰੰਗ ਆਨੰਦ ਨੂੰ ਮਾਣਦੀ, ਪਰਮਾਤਮਾ ਦੇ ਪ੍ਰੇਮ ਰੰਗ ਨੂੰ ਮਾਣਦੀ ਹੈ। ਪ੍ਰਭ ਸੱਚੇ ਸੇਤੀ ਰੰਗ ਰੰਗੇਤੀ, ਪ੍ਰਭੂ ਪਰਮਾਤਮਾ ਜੋ ਸੱਚ ਸਰੂਪ ਹੈ, ਉਹਦੀ ਸੰਗਤ 'ਚ ਵੱਸਦੀ ਹੋਈ, ਉਹਦੇ ਨਾਲ ਮਿਲੀ ਹੋਈ, ਰੰਗ ਪ੍ਰੇਮ ਦੇ ਵਿੱਚ ਰੰਗੇਤੀ ਰੰਗੀ ਹੋਈ, ਲਾਲ ਭਈ ਮਨ ਮਾਰੀ। ਇਹ ਜਿਹੜਾ ਪ੍ਰੇਮ ਦਾ ਰੰਗ, ਇਹਨੂੰ ਲਾਲ ਰੰਗ ਕਿਹਾ। ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨੇ ਲਾਗਿਆ ਦਾਗਾ। ਲਾਲੀ ਅੰਦਰ ਚੜ ਗਈ ਹੈ ਭਗਤੀ ਦੀ, ਅੰਦਰੋਂ ਲਾਲ ਹੋਈ ਹੈ, ਰੰਗ ਲਾਲ ਬਣਾਇਆ। ਇਸ ਪ੍ਰਕਾਰ ਮਨ ਮਾਰੀ, ਮਨ ਉਹਨੇ ਮਾਰ ਲਿਆ ਸੰਸਾਰ ਵੱਲੋਂ, ਜਿਹੜਾ ਮਨ ਸੰਸਾਰ ਵੱਲ ਦੌੜਦਾ ਸੀ ਉਹ ਮਾਰ ਲਿਆ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਇਸ ਪ੍ਰਕਾਰ ਮਨ ਦੇ ਪਿੱਛੇ ਨਹੀਂ ਲੱਗੀ ਜੀਵ ਰੂਪ ਇਸਤਰੀ, ਨਾਨਕ ਸਾਚ ਵਸੀ ਸੁਹਾਗਣ, ਫਿਰ ਸਿਉਂ ਪ੍ਰੀਤ ਪਿਆਰੀ। ਉਹ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਵਸੀ ਹੈ, ਸੁਹਾਗਵੰਤੀ ਬਣ ਗਈ, ਸੁਭਾਗਣ ਬਣ ਗਈ ਹੈ। ਤੇ ਫਿਰ ਪਰਮਾਤਮਾ ਨਾਲ ਉਹਦੀ ਪ੍ਰੀਤ ਹੈ, ਇਸ ਕਰਕੇ ਉਹ ਵਾਹਿਗੁਰੂ ਦੀ ਪਿਆਰੀ ਹੈ, ਉਹ ਸਖੀ ਪਰਮਾਤਮਾ ਦੀ ਪਿਆਰੀ ਹੈ। ਫਿਰ ਘਰ ਸੋ ਹੈ ਨਾਰ ਜੇ ਫਿਰ ਭਾਵੇ ਜੀਉ, ਜੇ ਜੀਵ ਰੂਪ ਇਸਤਰੀ ਫਿਰ ਪਰਮਾਤਮਾ ਨੂੰ ਭਾ ਜਾਂਦੀ, ਪਸੰਦ ਆ ਜਾਂਦੀ ਆ, ਤਾਂ ਉਸ ਦੇ ਘਰ ਵਿੱਚ ਵਾਸਾ ਮਿਲ ਜਾਂਦਾ ਸੀ। ਫਿਰ ਪਤੀ ਦੇ ਘਰ ਸਰੂਪ ਰੂਪੀ ਘਰ ਵਿੱਚ ਫਿਰ ਸੋਭਾ ਪਾਉਣ ਲੱਗ ਪੈਂਦੀ, ਆਤਮਨੰਦੀ ਬਣ ਜਾਂਦੇ ਹਨ ਗੁਰਮੁਖ। ਤਾਂ ਝੂਠੇ ਵੈਣ ਚਵੇ ਕਾਮਨਾ ਆਵੇ ਜੀ, ਇੱਥੇ ਇਹ ਮਤਲਬ ਹੈ ਹਜ਼ੂਰ ਦਾ ਵੀ ਦੁਨੀਆਂ ਦੀਆਂ ਨਜ਼ਰਾਂ 'ਚ ਕਰਮ ਦਿਸਦਾ, ਪਰਮਾਤਮਾ ਦੇ ਨਜ਼ਰਾਂ ਵਿੱਚ ਕਿਸੇ ਦੇ ਵੀ ਕਰਮ ਦੇ ਪਿੱਛੇ ਜਿਹੜੀ ਨੀਅਤ ਹੈ, ਭਾਵਨਾ ਹੈ, ਉਹ ਦਿਸਦੀ ਹੈ। ਹੋਰਨਾਂ ਲੋਕਾਂ ਨੂੰ ਝੂਠੇ ਵਚਨ ਬੋਲ ਕੇ ਰਿਝਾਇਆ ਜਾ ਸਕਦਾ, ਮੂੰਹ ਦੀਆਂ ਗੱਲਾਂ ਨਾਲ ਲੋਕ ਕਈ ਵਾਰ ਰੀਝ ਜਾਂਦੇ, ਮਗਰ ਲੱਗ ਤੁਰਦੇ ਨੇ, ਪਰ ਪਰਮਾਤਮਾ ਐਸਾ ਨਹੀਂ ਹੈ। ਝੂਠੇ ਵੈਣ ਚਵੈ, ਜਿਹੜੀ ਝੂਠੇ ਵਚਨ ਬੋਲਦੀ ਹੈ, ਵੈਣ ਮੈਨੇ ਬੈਣ ਵਚਨ, ਚਵੇ ਮੈਨੇ ਬੋਲਣੇ, ਜੋ ਕਪਟ ਧਰ ਕੇ ਹਿਰਦੇ 'ਚ ਕਪਟ ਧਾਰ ਕੇ ਮਾਲਾ ਰਾਮ 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 ਤੇ ਅੰਦਰ ਜਿਵੇਂ ਬਗਲ ਸਮਾਧੀ ਮੀਨ ਅਹਾਰਾ, ਜਿਵੇਂ ਬਗਲਾ ਵੀ ਸਮਾਧੀ ਲਾਉਂਦਾ, ਥੋੜ੍ਹੀ ਜਿਹਾ ਖੁੱਲ੍ਹੀ ਰੱਖਦਾ ਵੀ ਮੱਛੀ ਸਾਹਮਣੇ ਆਏ ਤੇ ਪਕੜਾਂ, ਇਸ ਪ੍ਰਕਾਰ ਅੰਦਰ ਕਪਟ ਉਧਰ ਭਰਨ ਕਹਿ ਤਾਂ ਹੀ ਪਾਠ ਪੜਾਂਗਾ ਵਾਰੀ। ਅੰਦਰ ਕਪਟ ਛਲ ਹੈ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ। ਮੈਨੂੰ ਇੱਕ ਵਚਨ ਯਾਦ ਆਇਆ, ਮੈਂ ਕਿਸੇ ਦੀ ਲਹਾਈ ਕਰਨ ਲਈ ਜਾਂ ਨਿੰਦਾ ਕਰਨ ਲਈ ਨਹੀਂ ਕਹਿਣ ਲੱਗਾ, ਕਿਉਂਕਿ ਮੈਂ ਨਾਂ ਨਹੀਂ ਲੈ ਰਿਹਾ। ਉਹ ਗੁਰਾਗੀ ਸਿੰਘ ਸੀ ਤੇ ਉਹ ਕੀਰਤਨ ਕਰਦਿਆਂ ਨਾਲ ਨਾਲ ਜਿਵੇਂ ਕਥਾ ਕਰੀਦੀ ਆ ਇਸ ਤਰ੍ਹਾਂ, ਤੇ ਉਹ ਜਿਹੜਾ ਚਿਹਰਾ ਮੋਹਰਾ ਸੀ ਬੜਾ ਵਿਰਾਗ ਵਾਲਾ ਬਣਾ ਕੇ ਤਿੰਜ ਬੋਲਦਾ ਸੀ, ਔਰ ਉਹ ਲਾਲਚੀ ਬੜਾ ਸੀ, ਬਹੁਤ ਜ਼ਿਆਦਾ ਮਾਇਆ ਮੰਗਦਾ ਹੁੰਦਾ ਸੀ, ਮਸ਼ਹੂਰ ਹੋ ਚੁੱਕਾ ਸੀ। ਤੇ ਮਹਾਂਪੁਰਸ਼ ਤੋਂ ਅੰਦਰ ਲੰਘੇ ਤਾਂ ਮੇਰੇ ਕੋਲ ਸਹਿਜ ਨਾਲ ਉਹਨਾਂ ਕਿਹਾ, ਕਹਿੰਦੇ ਜੋ ਕੁਛ ਕਰ ਰਿਹਾ ਹੈ ਪਖੰਡ ਹੈ, ਇਹਦੇ ਅੰਦਰ ਕੁਛ ਨਹੀਂ ਹੈ। ਤਾਂ ਇਹ ਸੱਚ ਸੀ ਗੱਲ, ਅੰਦਰ ਭਾਵਨਾ ਕੋਈ ਨਹੀਂ ਹੈ, ਜਿੰਨਾ ਅੰਤਰ ਕਵਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜਾ। ਅੰਦਰੋਂ ਧਿਆਨ ਹਿਰਦਾ ਤਾਂ ਸਿਰਫ ਮਾਇਆ ਵਿੱਚ, ਇਹ ਬਹੁਤੀ ਇਕੱਠੀ ਕਰ ਲਈਏ ਤੇ ਵਿਖਾ ਰਿਹਾ ਵਿਰਾਗ ਕੋਈ ਬੰਦਾ, ਤਾਂ ਪਰਮਾਤਮਾ ਨੂੰ ਇੰਝ ਪਸੰਦ ਨਹੀਂ ਆਉਂਦਾ। ਤਾਂ ਇਸ ਪ੍ਰਕਾਰ ਝੂਠੇ ਵੈਣ ਚਵੈ, ਝੂਠੇ ਵਚਨ ਬੋਲਦੀ ਹੈ ਜੀਵ ਇਸਤਰੀ ਕਾਮਨਾ ਆਵੇ ਜੀ, ਝੂਠ ਦੇ ਸਹਿਤ ਹੋ ਕੇ ਬੋਲਿਆ ਵਚਨ, ਕੇਵਲ ਜ਼ਬਾਨ ਦਾ ਵਚਨ, ਇਹ ਕੰਮ ਨਹੀਂ ਆਉਂਦਾ ਹੈ। ਝੂਠ ਅਲਾਵੈ ਕਾਮਨਾ ਆਵੈ, ਝੂਠ ਬੋਲਦੀ ਹੈ ਜੀਵ ਇਸਤਰੀ, ਇਹ ਝੂਠ ਬੋਲਿਆ ਉਹਦੇ ਕੰਮ ਨਹੀਂ ਆਉਂਦਾ, ਕਿਉਂਕਿ ਜਿਸ ਕਰਮ ਵਿੱਚ ਛਲ ਹੈ ਕਪਟ ਹੈ ਉਹ ਝੂਠ ਹੈ। ਤਾਂ ਇਸ ਪ੍ਰਕਾਰ ਕੋਈ ਦੁਕਾਨਦਾਰੀ ਵੀ ਕਰ ਰਿਹਾ ਤੇ ਹੋ ਸਕਦਾ ਉਹਦੀ ਭਗਤੀ ਹੋਵੇ, ਤੇ ਹੋ ਸਕਦਾ ਕੋਈ ਧਾਰਮਿਕ ਸਥਾਨ ਤੇ ਵੀ ਬੈਠਾ ਹੈ ਤੇ ਅੰਦਰ ਉਹਦੇ ਧੰਦਾ ਹੋਵੇ, ਇੰਝ ਹੋ ਸਕਦਾ। ਝੂਠ ਲਾਵੈ ਕਾਮਨਾ ਆਵੈ, ਨਾ ਫਿਰ ਦੇਖਿਆ ਨੈਣੀ, ਫਿਰ ਪਰਮਾਤਮਾ ਨੂੰ ਮਨ ਬੁੱਧ ਰੂਪੀ ਨੇਤਰਾਂ ਨਾਲ, ਵਿਰਾਗ ਤੇ ਵਿਵੇਕ ਦੇ ਨੇਤਰਾਂ ਨਾਲ ਉਹ ਜੀਵ ਇਸਤਰੀ ਨਹੀਂ ਵੇਖ ਸਕਦੀ ਜਦੋਂ ਤੱਕ ਉਹਦੇ ਅੰਦਰ ਭਾਵਨਾ ਨਹੀਂ ਹੈ। ਤਾਂ ਅਵਗੁਣ ਯਾਰੀ ਕੰਤ ਵਿਸਾਰੀ, ਔਗਣਾਂ ਵਾਲੀ, ਜਿਹਨੇ ਔਗਣ ਹੀ ਔਗਣ ਇਕੱਠੇ ਕੀਤੇ ਹਨ ਸਾਰੀ ਜ਼ਿੰਦਗੀ, ਤੇ ਕੰਤ ਪਰਮਾਤਮਾ ਨੇ ਉਹ ਵਿਸਾਰ ਛੱਡੀ, ਇੰਝ ਹੀ ਸਾਡਾ ਵਿਛੋੜਾ ਪਿਆ ਪਰਮਾਤਮਾ ਤੋਂ। ਜਿਹੜਾ ਕਹਿੰਦੇ ਨਾ ਮਨ ਬੜਾ ਸਾਫ਼ ਹੈ, ਨਿਸ਼ਾਨੀ ਹੈ, ਵਿਛੋੜਾ ਪਿਆ ਹੋਇਆ ਤੇ ਮਤਲਬ ਮੈਲ ਆ ਸਾਡੇ ਅੰਦਰ ਤਾਂ ਪਿਆ ਹੋਇਆ। ਜਿੱਦਣ ਮੈਲਾਂ ਮਿਟ ਗਈਆਂ, ਅਸੀਂ ਸਾਫ਼ ਸੁਥਰੇ ਹੋ ਗਏ, ਤਾਂ ਉਦੋਂ ਮਿਲਾਪ ਹੋ ਜਾਏ। ਬਸ ਆਪਣਾ ਆਪ ਸਵਾਰਨ ਦੀ ਲੋੜ ਹੈ। ਪਰਮਾਤਮਾ ਬਾਰੇ ਤਾਂ ਹਜ਼ੂਰ ਨੇ ਸਭ ਗ੍ਰੰਥ ਕਹਿ ਰਹੇ ਨੇ ਵੀ ਬਿਲਕੁਲ ਨੇੜੇ, ਹੱਥਾਂ ਪੈਰਾਂ ਨਾਲੋਂ ਨੇੜੇ ਆ, ਘੱਟ ਘੱਟ ਮੈਂ ਹਰ ਜੂ ਵਸਾ। ਇਹਦਾ ਮਤਲਬ ਜੇ ਕਸਰ ਹੈ ਤੇ ਫਿਰ ਸਾਡੇ 'ਚ ਹੀ ਆ ਨਾ, ਪਰਮਾਤਮਾ ਦਾ ਸਭ ਦੇ ਕੋਲ ਹੀ ਆ, ਪਰ ਸਾਡੇ ਔਗਣਾਂ ਕਰਕੇ, ਪਰਮਾਤਮਾ ਨੂੰ ਦੂਰ ਜਾਣਨ ਕਰਕੇ, ਮਾੜੇ ਕਰਮਾਂ ਕਰਕੇ, ਮੈਲਾਂ ਕਰਕੇ, ਇਸ ਕਰਕੇ ਆਪ ਸਵਾਰ ਹੈ, ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਆਪਾਂ ਸਵਾਰ ਲਵੇਂ ਤੇ ਮਿਲਾ, ਪਰਮਾਤਮਾ ਨੂੰ ਲੱਭਣ ਦੀ ਪਹਿਲਾਂ ਲੋੜ ਨਹੀਂ, ਆਪਾਂ ਸਵਾਰਨ ਦੀ ਲੋੜ ਹੈ। ਇਸ ਪ੍ਰਕਾਰ ਹਜ਼ੂਰ ਸਮਝਾ ਰਹੇ ਨੇ ਕਿ ਔਗਣਾਂ ਵਿੱਚ ਗ੍ਰਸੀ ਜੀਵ ਇਸਤਰੀ ਜਿਸ ਨੂੰ ਕੰਤ ਨੇ ਵਿਸਾਰ ਦਿੱਤਾ, ਛੂਟੀ ਵਿੱਧਣ ਰਹਿਣੀ, ਵਿੱਧਣ ਦਾ ਅਰਥ ਹੈ ਧਣੀ ਤੋਂ ਸੱਖਣੀ, ਨਖਸਮੀ ਦੁਖੀ। ਤਾਂ ਇਸ ਪ੍ਰਕਾਰ ਕਹਿੰਦੇ ਸਾਰੀ ਰਾਤ ਉਹ ਛੁਟਕਾਰ ਹੋਈ ਰਹੀ, ਬਦਕਾਰ ਹੋਈ ਰਹੀ, ਦੁਖੀ ਰਹੀ, ਉਹਦੀ ਸਾਰੀ ਜ਼ਿੰਦਗੀ ਰੂਪੀ ਰਾਤ, ਰੈਣੀ ਰਾਤ, ਉਹ ਛੁਟਕਾਰੇ 'ਚ ਭਾਵ ਵਿਛੋੜੇ ਵਿੱਚ ਦੁਖੀ ਹੋ ਕੇ ਉਹਦੀ ਬਤੀਤ ਹੋਈ। ਗੁਰ ਸ਼ਬਦ ਨਾ ਮੰਨੈ ਫਾਹੀ ਫਾਥੀ, ਗੁਰੂ ਦੇ ਸ਼ਬਦ ਨੂੰ ਜੋ ਨਹੀਂ ਮੰਨਦੀ ਆਪ ਫਾਹੀਆਂ ਚ ਫਸੀ ਹੋਈ ਹੈ, ਜੰਮਣ ਮਰਨ ਦੀਆਂ ਫਾਹੀਆਂ ਚ, ਸਾ ਧਨ ਮਹਿਲ ਨਾ ਪਾਇਆ। ਉਹ ਜੀਵ ਰੂਪ ਇਸਤਰੀ ਪਰਮਾਤਮਾ ਦੇ ਸਰੂਪ ਰੂਪੀ ਮਹਲ ਦੀ ਪ੍ਰਾਪਤੀ ਨਹੀਂ ਕਰ ਸਕਦੀ। ਨਾਨਕ ਆਪੇ ਆਪ ਪਛਾਣ, ਗੁਰਮੁਖ ਸਹਿਜ ਸਮਾਏ। ਸਤਿਗੁਰਾਂ ਦੇ ਸ਼ਬਦ ਰਾਹੀਂ ਜੋ ਆਪਣੇ ਆਪ ਨੂੰ ਪਛਾਣ ਲੈਂਦੀ, ਆਪਣੇ ਸਰੂਪ ਨੂੰ, ਆਤਮਾ ਨੂੰ, ਆਪਣੇ ਮਨ ਨੂੰ ਪਹਿਲਾਂ ਪਛਾਣਨਾ, ਫਿਰ ਉਸ ਮਨ ਦੀ ਮੈਲ ਲਾਉਣੀ ਹੈ, ਫਿਰ ਆਪਣਾ ਸਰੂਪ ਪਛਾਣਿਆ ਜਾਏਗਾ। ਤਾਂ ਮਹਾਰਾਜ ਕਹਿੰਦੇ ਗੁਰਮੁਖ ਸਹਿਜ ਸਮਾਏ। ਗੁਰਾਂ ਦੇ ਸਨਮੁਖ ਹੋਣ ਵਾਲੀ ਜੀਵ ਇਸਤਰੀ ਜੋ ਆਤਮ ਗਿਆਨ ਹੈ, ਮਾਨਸਿਕ ਅਡੋਲਤਾ ਵਾਲੀ ਅਵਸਥਾ, ਉੱਥੇ ਉਹ ਸਮਾ ਜਾਂਦੀ ਹੈ। ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ। ਉਹ ਜੀਵ ਰੂਪ ਇਸਤਰੀ ਸੁਹਾਗਵੰਤੀ ਆ ਜਿਹਨੇ ਪਿਰ ਪਰਮਾਤਮਾ ਅਕਾਲ ਪੁਰਖ ਨੂੰ ਜਾਣ ਲਿਆ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ। ਇੱਕ ਤਾਂ ਉਪਦੇਸ਼ ਹੈ, ਜਾਣਕਾਰੀ ਕਿ ਵਾਹਿਗੁਰੂ ਹਰ ਥਾਂ ਹੈ, ਦੂਸਰਾ ਫਿਰ ਵਾਹਿਗੁਰੂ ਜਪ ਜਪ ਕੇ ਤੇ ਅਸਲ ਗਿਆਨ ਪ੍ਰਾਪਤ ਕਰ ਲੈਣਾ। ਗਿਆਨ ਦੋ ਤਰ੍ਹਾਂ ਦਾ ਹੈ, ਇੱਕ ਉਪਦੇਸ਼ ਹੈ, ਇੱਕ ਗਿਆਨ ਹੈ ਅਨੁਭਵੀ। ਉਹ ਕਮਾ ਕੇ ਗਿਆਨ ਨੂੰ, ਗਿਆਨ ਕਮਾਈ ਹੈ ਪੂਛ ਜਾਣਾ, ਇਸ ਗਿਆਨ ਨੂੰ ਕਮਾ ਕੇ ਫਿਰ ਯਥਾਰਥ ਗਿਆਨ ਜਿਹੜਾ ਛੁਪਿਆ ਹੋਇਆ ਪਰੋਹ ਗਿਆਨ ਆ ਪ੍ਰਗਟ ਹੋ ਜਾਂਦਾ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨਾਮ ਬਿਨਾਂ ਕੂੜਿਆਰ। ਵਾਹਿਗੁਰੂ ਦੇ ਨਾਮ ਤੋਂ ਸੱਖਣੀ ਹੈ ਜੀਵ ਇਸਤਰੀ, ਕੂੜਿਆਰ ਝੂਠ ਵਾਲੀ ਹੈ। ਇਹਦੇ ਜੀਵਨ ਵਿੱਚ ਝੂਠ ਹੀ ਝੂਠ ਆ, ਰੱਬ ਤਾਂ ਨਾਮ ਤਾਂ ਛੱਡਿਆ ਸੱਚ, ਅਤੇ ਬਾਕੀ ਸਾਰਾ ਕੁਝ ਝੂਠ ਆ। ਨਾਨਕ ਵਿਖਾਣਾ ਬੇਨਤੀ ਤੁਦ ਬਾਜ, ਕੂੜੋ ਕੂੜ ਪਰਮਾਤਮਾ ਤੋਂ ਬਗੈਰ ਸਭ ਝੂਠ ਹੈ। ਹਰ ਭਗਤ ਸੁਹਾਵੀ, ਹਰੀ ਦੀ ਭਗਤੀ ਕਰਕੇ ਸੁਹਾਵੀ ਸ਼ੋਭਨੀਕ ਬਣੀ ਜਿਹੜੀ ਇਸਤਰੀ, ਸੱਚੇ ਭਾਵੀ ਅੰਦਰੋਂ ਜੋ ਸਾਫ਼ ਹੋ ਗਿਆ, ਸੱਚੇ ਕਾਲ ਪੁਰਖ ਨੂੰ ਭਾ ਗਿਆ, ਉਸੇ ਵੇਲੇ ਅਪਣਾ ਲਿਆ ਪਰਮਾਤਮਾ ਨੇ, ਸੱਚ ਨੂੰ ਸੱਚੇ ਸਰੂਪ ਨੂੰ ਭਾ ਗਈ। ਭਾਏ ਭਗਤ ਪ੍ਰਭ ਰਾਤੀ, ਹਿਰਦੇ ਚ ਪ੍ਰੇਮ ਧਾਰ ਕੇ ਭਗਤੀ ਕਰਦੀ ਹੋਈ ਪਰਮਾਤਮਾ ਦੇ ਸਰੂਪ ਰੰਗ ਵਿੱਚ ਉਹ ਰੰਗੀ ਗਈ। ਪ੍ਰਭ ਰਲੀ ਆਲਾ ਜੋਬਨ ਬਾਲਾ, ਪ੍ਰਭ ਪਰਮਾਤਮਾ ਅਕਾਲ ਪੁਰਖ ਰਲੀਆਲਾ ਆਨੰਦੀ ਹੈ। ਪਰਮਾਤਮਾ ਆਨੰਦੀ ਹੈ ਤੇ ਨਿਤ ਨਵੀਨ ਅਵਸਥਾ ਚ ਰਹਿਣ ਵਾਲਾ ਨੌਜਵਾਨ। ਸਦ ਨਵਤਨ ਬਾਲ ਸਿਖਾਈ, ਬਾਲਾ ਮੈਂ ਵਰ ਲਾੜਾ, ਤਿਸ ਰਾਵੇ ਰੰਗ ਰਾਤੀ, ਤਿਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਉਸਨੂੰ ਰਾਵੇ ਮਾਣਦੀ ਹੈ। ਗੁਰ ਸ਼ਬਦ ਵਿਗਾਸੀ ਸਹੁਰਾ ਵਾਸੀ, ਗੁਰੂ ਦੇ ਸ਼ਬਦ ਦੁਆਰਾ ਜੋ ਵਿਗਾਸ ਆਤਮਕ ਖੇੜੇ ਦੇ ਸਹਿਤ ਹੋਈ, ਸ਼ਹੁ ਪਤੀ ਪਰਮਾਤਮਾ ਨੇ ਉਹਨੂੰ ਭੋਗਿਆ, ਮਤਲਬ ਆਪਣੇ ਵਿੱਚ ਮਿਲਾ ਕੇ ਰੱਖਿਆ, ਫਲ ਪਾਇਆ ਗੁਣਕਾਰੀ। ਇਹ ਗੁਣਕਾਰੀ ਪਰਮਾਤਮਾ ਰੂਪੀ ਫਲ, ਭਾਵ ਉਹਦੇ ਗਿਆਨ ਦਾ ਫਲ ਪ੍ਰਾਪਤ ਕੀਤਾ। ਨਾਨਕ ਸਾਚ ਮਿਲੈ ਵਡਿਆਈ, ਫਿਰ ਘਰ ਸੋ ਹੈ ਨਾਈ ਨਾਰੀ। ਸੋ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਉਸ ਜੀਵ ਇਸਤਰੀ ਨੂੰ ਸੱਚ ਸਰੂਪ ਪਰਮਾਤਮਾ ਦੇ ਮਿਲਾਪ ਰੂਪੀ ਵਡਿਆਈ ਮਿਲੀ ਤੇ ਉਹ ਫਿਰ ਪਰਮਾਤਮਾ ਦੇ ਸਰੂਪ ਰੂਪੀ ਘਰ ਵਿੱਚ ਨਾਰੀ ਭਾਵ ਇਸਤਰੀ ਰੱਬ ਦੀ ਭਗਤਣੀ ਸੋਂਦੀ ਹੈ। ਜੀਵ ਨੂੰ ਹੀ ਕਿਹਾ ਇਹ ਜਗਿਆਸੂ ਫਿਰ ਸੰਤ ਬਣ ਜਾਂਦਾ ਤੇ ਪਰਮਾਤਮਾ ਦੇ ਘਰ ਤੇ ਸੋਭਾ ਪਾਉਂਦਾ, ਉਸਦੇ ਘਰ ਵਿੱਚ ਸਦਾ ਨਿਵਾਸ ਹੁੰਦਾ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕਿਆ ਰਾਮ ਵਸਿਆ ਮਨ ਵਾਹੇ। ਜਿਉਂਦਿਆਂ ਜਿਹਦੇ ਮਨ ਵਿੱਚ ਵਿਕਾਰ ਹੀ ਵਿਕਾਰ ਵਸੇ ਹੋਏ ਨੇ, ਰੱਬ ਦੀ ਯਾਦ ਹੀ ਨਹੀਂ, ਤੇ ਮਰਨ ਤੋਂ ਬਾਅਦ ਮੁਕਤੀ ਥੋੜਾ ਮਿਲ ਜਾਂਦੀ ਹੈ। ਜਿਨ੍ਹਾਂ ਜਿਉਂਦਿਆਂ ਪਰਮਾਤਮਾ ਦੇ ਨਾਮ ਨੂੰ ਹਿਰਦੇ ਚ ਵਸਾਇਆ ਹੈ, ਉਹ ਫਿਰ ਪਰਮਾਤਮਾ ਦੇ ਘਰ ਵਿੱਚ ਪਹੁੰਚ ਜਾਂਦੇ ਹਨ ਜਿਉਂਦਿਆਂ ਹੀ। ਫਿਰ ਤਾਂ ਸਰੀਰ ਹੀ ਛੱਡਣਾ ਬਾਕੀ ਹੁੰਦਾ, ਫਿਰ ਸਰੀਰ ਤਿਆਗ ਕੇ ਵੀ ਵਾਹਿਗੁਰੂ ਦੇ ਦੇਸ਼ ਵਿੱਚ ਸੱਚਖੰਡ ਵਸਿਆ ਨਿਰੰਕਾਰ ਸਰੂਪ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ। ਇਸ ਪ੍ਰਕਾਰ ਦੇ ਬਚਨ ਸੱਚੇ ਪਾਤਸ਼ਾਹ ਨੇ ਕਹੇ ਹਨ। ਦਾਸ ਦੀ ਬੁੱਧ ਤੁੱਛ ਹੈ, ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਅੱਗੇ ਵਾਸਤੇ ਸੁਮਤ ਬਖਸ਼ਣ। ਗੁਰ ਸ਼ਬਦ ਵਿਗਾਸੀ ਸਹੁਰਾ ਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੈ ਵਡਿਆਈ, ਫਿਰ ਘਰ ਸੋ ਹੈ ਨਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।